ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਸਰੋਤਿਆਂ ਤੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਹਰਮਨ ਰੇਡੀਓ ਤੇ ਹਮੇਸ਼ਾ ਵਾਂਗ ਇਸ ਵੇਲੇ ਅਸੀਂ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ। ਅੱਜ ਵੀ ਤੁਹਾਡੀ ਖਿਦਮਤ ਦੇ ਵਿਚ ਹਾਜ਼ਰ ਹਾਂ ਜੀ। ਮੈਂ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਗਲੋਬਲ ਮਾਈਗ੍ਰੇਸ਼ਨ ਤੋਂ ਰਣਵੀਰ ਸਿੰਘ ਹੋਰੀ ਵੀ ਹਾਜ਼ਰ ਹੋ ਚੁੱਕੇ ਨੇ। ਸੋ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ, ਨਾਲੋ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਵੀਰ ਹੋਰਾਂ ਦਾ ਵੀ ਸਵਾਗਤ ਹੈ। ਬਹੁਤ ਬਹੁਤ ਜੀ ਆਇਆਂ ਨੂੰ ਰਣਵੀਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ
ਜੀ। ਤੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਵੀ ਸਵਾਗਤ ਹੈ ਜਿਹੜੇ ਇਸ ਵੇਲੇ ਸਾਡੇ ਨਾਲ ਆਨਲਾਈਨ ਸਟ੍ਰੀਮਿੰਗ ਤੇ ਵੀ ਜੁੜੇ ਹੋਏ ਨੇ ਤੇ ਇਹ ਚੱਲ ਰਹੀ ਫੇਸਬੁੱਕ ਵੀਡੀਓ ਦੇ ਜ਼ਰੀਏ ਵੀ ਸਾਡੇ ਨਾਲ ਸਾਂਝ ਬਣਾ ਰਹੇ ਨੇ। ਸੋ ਦੋਸਤੋ ਤੁਹਾਨੂੰ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਤੁਹਾਡਾ ਦਿਨ ਸੁਹਾਵਣਾ ਨਿਕਲਿਆ ਹੋਣਾ ਹੈ ਔਰ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਵੇ, ਇਸ ਗੱਲ ਦੀ ਅਰਦਾਸ ਪਰਮਾਤਮਾ ਦੇ ਅੱਗੇ ਕਰਦੇ ਹਾਂ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਸਵਾਲਾਂ ਦਾ ਜਿਹੜਾ ਸਿਲਸਿਲਾ ਅਸੀਂ ਸ਼ੁਰੂ ਤੋਂ ਹੀ ਸ਼ੁਰੂ ਕਰ ਲੈਣਾ ਤੇ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਣੇ ਨੇ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣਾ ਸਵਾਲ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕ ਨੇ ਸਾਡੀ ਰੇਡੀਓ ਦੀ ਐਪ ਦੇ ਵਿੱਚ ਦਿੱਤੇ ਹੋਏ ਨੇ। ਸੋ ਉਸ ਐਪ ਦੇ ਇੰਟਰੈਕਟ ਲਿੰਕਸ ਦੇ ਵਿੱਚ ਜਾ ਕੇ ਉੱਥੇ ਤੁਸੀਂ ਸਾਨੂੰ ਆਪਣਾ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ। ਚੱਲ ਰਹੀ ਹੈ ਫੇਸਬੁੱਕ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣਾ ਸਵਾਲ ਤੁਸੀਂ ਦਰਜ ਕਰ ਸਕਦੇ ਹੋ, ਭੇਜ ਸਕਦੇ ਹੋ, ਸਵਾਲ ਅਸੀਂ ਸਾਂਝਾ ਕਰਾਂਗੇ ਪ੍ਰੋਗਰਾਮ ਦੇ ਦੌਰਾਨ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਹੋਰ ਗੱਲਾਂ ਦੀ ਜਿਹੜੀ ਹੈ ਉਹ ਹੁਣ ਅਸੀਂ ਜਾਰੀ ਨਹੀਂ ਰੱਖਦੇ ਗੱਲਾਂ ਤੇ ਤੁਹਾਡੇ ਜਿਹੜੇ ਸਵਾਲ ਹੈ ਉਹ ਬਹੁਤ ਜਲਦ ਅਸੀਂ ਸ਼ਾਮਲ ਕਰਾਂਗੇ। ਪਰ ਉਸ ਤੋਂ ਵੀ ਪਹਿਲਾਂ ਕੁਝ ਜ਼ਰੂਰੀ ਜਿਹੜੀਆਂ ਚਿੰਤਾਵਾਂ ਮਾਈਗ੍ਰੇਸ਼ਨ ਦੇ ਫੀਲਡ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੇ ਬਾਰੇ ਅਸੀਂ ਜ਼ਰੂਰ ਰਣਵੀਰ ਹੋਰਾਂ ਤੋਂ ਪੁੱਛਣਾ ਚਾਹਾਂਗੇ। ਸੋ ਰਣਵੀਰ ਜੀ, ਕੋਰੋਨਾ ਦਾ ਜਿਹੜਾ ਕਾਫੀ ਹੱਦ ਤੱਕ ਕਾਬੂ ਜਿਹੜਾ ਆ ਉਹ ਆਸਟ੍ਰੇਲੀਆ ਦੇ ਵਿੱਚ ਹੋ ਗਿਆ। ਅਸੀਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਬਾਕੀ ਮੁਲਕਾਂ ਦੇ ਨਾਲੋਂ ਆਸਟ੍ਰੇਲੀਆ ਜਿਹੜਾ ਉਹ ਬਹੁਤ ਵਧੀਆ ਜਾ ਰਿਹਾ ਆ ਇਸ ਮਹਾਮਾਰੀ ਦੇ ਉੱਤੇ ਕਾਬੂ ਪਾ ਕੇ ਆਪਣੀ ਜਿਹੜੀ ਅਰਥ ਵਿਵਸਥਾ ਆ ਉਹਨੂੰ ਅੱਗੇ ਵਧਾਉਣ ਦੇ ਵਿੱਚ, ਪਰ ਇਸ ਦੇ ਬਾਵਜੂਦ ਅਜੇ ਵੀ ਜਦੋਂ ਅਸੀਂ ਮਾਈਗ੍ਰੇਸ਼ਨ ਫੀਲਡ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਅਜੇ ਕੋਈ ਖਾਸ ਜਿਹੜੀ ਤਬਦੀਲੀ ਹੈ ਉਹ ਨਜ਼ਰ ਨਹੀਂ ਆਉਂਦੀ। ਸੋ ਉਹਦੇ ਨਾਲ ਬਹੁਤ ਸਾਰੀਆਂ ਪਤਾ ਨਹੀਂ ਅਫਵਾਹਾਂ ਨੇ ਜਾਂ ਬਹੁਤ ਸਾਰੇ ਇਹੋ ਜਿਹੇ ਜਿਹੜੇ ਸਵਾਲ ਹੈ ਉਹ ਵੀ ਜੁੜੇ ਹੋਏ ਨੇ। ਸੋ ਉਹਨਾਂ ਸਵਾਲਾਂ ਦੇ ਬਾਰੇ ਜਿਹੜਾ ਆ ਉਹ ਤੁਹਾਡੇ ਤੋਂ ਵੀ ਜ਼ਰੂਰ ਜਾਣਨਾ ਚਾਹਾਂਗੇ। ਪਰ ਉਸ ਤੋਂ ਵੀ ਪਹਿਲਾਂ ਇੱਕ ਹੋਰ ਗੱਲ ਜਿਹੜੀ ਉਹ ਅਸੀਂ ਜਾਣਨਾ ਚਾਹੁੰਦੇ ਹਾਂ, ਕਿਉਂਕਿ ਆਸਟ੍ਰੇਲੀਆ ਦੀ ਇਕਾਨਮੀ ਦੇ ਵਿੱਚ ਬਿਜ਼ਨੈਸਿਸ ਜਿਹੜੇ ਆ ਉਹ ਵੀ ਖਾਸ ਮਹੱਤਵ ਰੱਖਦੇ ਆ ਤੇ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਆ ਕਿ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਲਈ ਕੰਮ ਕਰਨ ਦੇ ਜਿਹੜੇ ਘੰਟੇ ਆ ਉਹਨਾਂ ਨੂੰ ਅਨਲਿਮਿਟਿਡ ਕੀਤਾ ਜਾਵੇ। ਸੋ ਇਹਦੇ ਬਾਰੇ ਥੋੜਾ ਜਿਹਾ ਤੁਸੀਂ ਖੋਲ ਕੇ ਦੱਸੋ ਕਿ ਇਸ ਦਾ ਕੀ ਪ੍ਰਭਾਵ ਜਿਹੜਾ ਹੈ ਉਹ ਹੋਵੇਗਾ ਜਾਂ ਕੀ ਇਸ ਤਰ੍ਹਾਂ ਦਾ ਕੁਝ ਹੋਣ ਵਾਲਾ ਹੈ।
ਹਾਂਜੀ, ਦੇਖੋ ਇਹ ਜਿਹੜੀ ਬਿਜ਼ਨੈਸਸ ਵੱਲੋਂ ਦਰਖਾਸਤ ਹੈ ਸਰਕਾਰ ਨੂੰ ਬਈ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹਨਾਂ ਨੂੰ 40 ਘੰਟੇ ਫੋਰ ਨਾਈਟ ਨਾ ਕਰਕੇ ਅਨਲਿਮਿਟਿਡ ਵਰਕ ਆਵਰਸ ਦਿੱਤੇ ਜਾਣ ਤੇ ਜਿਹੜੇ ਵਰਕ ਹੋਲੀਡੇ ਵੀਜ਼ਾ ਵਰਕ ਐਜ਼ ਆ ਉਹਨਾਂ ਨੂੰ ਵੀ 6 ਮਹੀਨੇ ਤੋਂ ਬਾਅਦ ਸੇਮ ਇੰਪਲੋਇਰ ਨਾਲ ਵਰਕ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ। ਪਹਿਲਾਂ ਇੰਪਲੋਇਰ ਚੇਂਜ ਕਰਨਾ ਪੈਂਦਾ ਸੀ। ਉਹਦਾ ਬੈਕਗਰਾਉਂਡ ਇਹ ਹੈ ਕਿ ਸਕਿਲਡ ਲੇਬਰ ਔਰ ਸਕਿਲਡ ਸ਼ੋਰਟੇਜ ਇੰਨੀ ਜ਼ਿਆਦਾ ਹੋ ਗਈ ਆ ਕੋਵਿਡ-19 ਕਰਕੇ। ਇੰਟਰਨੈਸ਼ਨਲ ਅਰਾਈਵਲਸ ਕੋਈ ਆ ਨਹੀਂ ਰਹੇ, ਬੈਕਪੈਕਰਸ ਨਹੀਂ ਆ ਰਹੇ ਜਿਹੜੇ ਰੀਜਨਲ ਏਰੀਆ ਚ ਕੰਮ ਕਰਦੇ ਸੀ, ਖੇਤਾਂ ਵਿੱਚ ਕੰਮ ਕਰਦੇ ਸੀ, ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਸੀ ਤੁਸੀਂ ਰੀਜਨਲ ਏਰੀਆ ਚ ਕੰਮ ਕਰਨਾ। ਜਿਹੜੇ ਕੈਫੇ ਓਨਰ ਨੇ, ਰੈਸਟੋਰੈਂਟ ਓਨਰ ਨੇ, ਉਹਨਾਂ ਕੋਲ ਕਾਮਿਆਂ ਦੀ ਇੰਨੀ ਕੁ ਘਾਟ ਆ ਕਿ ਸਾਫ਼ ਕੋਈ ਨਹੀਂ ਆ। ਆਮ ਅੱਜ ਦੀ ਡੇਟ ਚ ਇੱਕ ਮੀਡੀਆ ਕਵਰੇਜ ਇਹ ਵੀ ਆਈ ਸੀ ਕਿ ਕਈ ਜੋਬਸ ਹੈਗੇ ਨੇ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਤੇ ਪਰਮਨੈਂਟ ਰੈਜ਼ੀਡੈਂਟਸ ਜ਼ਿਆਦਾ ਕਰਨ ਵੱਲ ਉਹਨਾਂ ਦਾ ਰੁਝਾਨ ਨਹੀਂ ਰਹਿੰਦਾ, ਜਿੱਦਾਂ ਫਾਰਮ ਦੀ ਜੋਬ ਆ ਉਹਨੂੰ ਕਾਫੀ ਹਾਰਡ ਮੰਨਿਆ ਜਾਂਦਾ ਤੇ ਉਹਦੇ ਲਈ ਪੈਸੀਫਿਕ ਤੋਂ ਇਹਨਾਂ ਨੇ ਲੇਬਰ ਵੀ ਸੱਦੀ ਸੀ ਫਾਰਮਰਸ ਨੂੰ ਹੈਲਪ ਕਰਨ ਲਈ। ਸੋ ਉਹ ਦੇਖਦੇ ਹੋਏ ਜਿਹੜੇ ਕੈਫੇ ਓਨਰਸ ਨੇ, ਰੈਸਟੋਰੈਂਟ ਓਨਰਸ ਨੇ, ਫਾਰਮ ਓਨਰਸ ਨੇ, ਉਹਨਾਂ ਨੇ ਅਪੀਲ ਕੀਤੀ ਹੈ ਸਰਕਾਰ ਨੂੰ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸਾਡੇ ਇੱਥੇ ਕੰਮ ਕਰ ਰਹੇ ਨੇ ਉਹ ਫੁੱਲ ਟਾਈਮ ਵਰਕ ਦੀ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਵੇ ਤਾਂ ਕਿ ਜਿਹੜੀ ਸਕਿੱਲ ਸ਼ੋਰਟੇਜ ਆ ਉਹ ਘੱਟ ਸਕੇ। ਹੁਣ ਇਹ ਸਰਕਾਰ ਉੱਤੇ ਹੈ ਕਿ ਇਹ ਸਭ ਨੂੰ ਮੰਨੇ ਜਾਂ ਨਾ ਮੰਨੇ, ਪਰ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਫੁੱਲ ਟਾਈਮ ਵਰਕ ਰਾਈਟਸ ਮਿਲਣ। ਮੇਰਾ ਇਹ ਪਰਸਨਲ ਮੰਨਣਾ ਹੈ ਕਿ ਜੋ ਹਾਲਾਤ ਨੇ, ਕਹਿੰਦੇ ਨੇ ਐਕਸਟਰਾ ਆਰਡੀਨਰੀ ਜਿਹੜੇ ਸਿਚੁਏਸ਼ਨ ਨੇ ਉਹਨਾਂ ਲਈ ਐਕਸਟਰਾ ਆਰਡੀਨਰੀ ਸੋਲੂਸ਼ਨ ਲੱਭਣੇ ਪੈਂਦੇ ਆ, ਤੇ ਇਹ ਇੱਕ ਸੋਲੂਸ਼ਨ ਆ ਜਿਹਦੇ ਨਾਲ ਸ਼ੋਰਟੇਜ ਘੱਟ ਸਕਦੀ ਹੈ। ਤੇ ਮੇਰਾ ਇਹ ਮੰਨਣਾ ਹੈ ਕਿ ਇਹ ਰਾਈਟ ਸਟੈਪ ਹੋਊਗਾ ਅਗਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਫੁੱਲ ਵਰਕ ਰਾਈਟਸ ਦੇਣ।
ਜੀ ਜੀ ਸੁਰਨਬੀਰ ਜੀ, ਅਗਲਾ ਜਿਹੜਾ ਸਵਾਲ ਹੈ ਉਹ ਵੀ ਬਹੁਤ ਜ਼ਰੂਰੀ ਹੈ, ਅਹਿਮ ਹੈ। ਉਹ ਹੈ ਕਿ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਜਿਹੜਾ ਇੰਟਰਨੈਸ਼ਨਲ ਟ੍ਰੈਵਲ ਆ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ 2024 ਤੱਕ ਆਮ ਵਰਗਾ ਹੋਣ ਵਾਲਾ ਨਹੀਂ ਆ, ਸੋ ਇਹਨੂੰ ਲੈ ਕੇ ਵੀ ਚਿੰਤਾਵਾਂ ਜਿਹੜੀਆਂ ਉਹ ਕਾਫੀ ਵਧੀਆ। ਮਾਈਗ੍ਰੇਸ਼ਨ ਦੇ ਫੀਲਡ ਦੇ ਉੱਤੇ ਇਹਦਾ ਜਿਹੜਾ ਕਿਸ ਤਰ੍ਹਾਂ ਦਾ ਅਸਰ ਹੋ ਸਕਦਾ, ਜਾਂ ਇਹ ਕਿੰਨਾ ਕੁ ਜਿਹੜੇ ਇਹ ਸ਼ੰਕੇ ਨੇ ਸਹੀ ਨੇ, ਖਦਸ਼ਾ ਕੀ ਹੈ?
ਇਹ ਕਾਫੀ ਚਰਚਾ ਚ ਰਿਹਾ ਹੈ, ਇਹ ਵੀ ਮੀਡੀਆ ਕਵਰੇਜ ਜਿਹੜੀ ਕੀਤੀ ਗਈ ਹੈ ਕਿ ਇੰਟਰਨੈਸ਼ਨਲ ਟ੍ਰੈਵਲ ਜਿਹੜੇ ਪ੍ਰੀ ਕੋਵਿਡ, ਕੋਵਿਡ ਤੋਂ ਪਹਿਲਾਂ ਦੇ ਲੈਵਲਸ ਦੇ ਸੀ, ਉਹ 2024 ਤੱਕ ਆਮ ਹੋਣ ਦੇ ਆਸਾਰ ਨਹੀਂ ਆ। ਇਹਦਾ ਬੈਕਗਰਾਉਂਡ ਵੀ ਇਹ ਆ ਕਿ ਜੇ ਦੇਖਿਆ ਜਾਵੇ ਤਾਂ ਕੋਵਿਡ-19 ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਬਹੁਤ ਵਧੀਆ ਕੰਟਰੋਲ ਕੀਤਾ, ਹੋਰ ਕਈਆਂ ਕੰਟਰੀਆਂ ਨੇ ਕੀਤਾ, ਬਟ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਨਾਂ ਆਲਮੋਸਟ ਨੰਬਰ 1 ਜਾਂ 2 ਤੇ ਹੁੰਦਾ ਹੈ। ਲੇਕਿਨ ਅਨਫੋਰਚੁਨੇਟਲੀ ਹੋਰ ਕੰਟਰੀਆਂ ਜਿਹੜੀਆਂ ਆਪਾਂ ਗੱਲ ਕਰੀਏ, ਸਪੈਸ਼ਲੀ ਇੰਡੀਆ, UK, ਅਮੈਰੀਕਾ, ਉਹਨਾਂ ਚ ਕੋਵਿਡ ਹਲੇ ਵੀ ਤੀਜੀ ਵੇਵ, ਸੈਕਿੰਡ ਵੇਵ, ਥਰਡ ਵੇਵ ਆ ਰਹੀ ਆ, ਨਵੇਂ ਵੇਰੀਐਂਟਸ ਲੱਭ ਰਹੇ ਆ, ਤੇ ਉਹਦੇ ਮੱਦੇਨਜ਼ਰ ਸਰਕਾਰ ਨੇ ਬਿਆਨ ਦਿੱਤਾ ਸੀ ਕਿ ਅਗਰ, ਅੱਜ ਦਾ ਫਿਰ ਬਿਆਨ ਹੈ ਕਿ ਅਗਰ ਸਾਰੇ ਆਸਟ੍ਰੇਲੀਅਨ ਸਿਟੀਜ਼ਨਸ ਜਾਂ ਰੈਜ਼ੀਡੈਂਟਸ ਜਾਂ ਸਾਰੇ ਇੱਥੋਂ ਦੇ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਵੀ ਆ, ਉਹਨਾਂ ਨੂੰ ਵੀ ਅਗਰ ਅਸੀਂ ਵੈਕਸੀਨ ਦੇਤੀ ਤਾਂ ਵੀ ਇਹ ਗਾਰੰਟੀ ਨਹੀਂ ਹੈ ਕਿ ਇੰਟਰਨੈਸ਼ਨਲ ਬਾਰਡਰਸ ਅਸੀਂ ਓਪਨ ਕਰਾਂਗੇ। ਸੋ ਉਹਦਾ ਰੀਜ਼ਨ ਹੋਇਆ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਿਹੜੀ ਪੋਜੀਸ਼ਨ ਤੇ ਅੱਜ ਹੈਗੇ ਨੇ ਕੋਵਿਡ-19 ਦੀ ਕਹਿ ਲਓ ਕੰਟਰੋਲ ਤੇ ਰਿਕਵਰੀ ਚ, ਉਹ ਪੋਜੀਸ਼ਨ ਗਵਾਉਣਾ ਨਹੀਂ ਚਾਹੁੰਦੇ, ਉਹ ਚਾਹੁੰਦੇ ਨਹੀਂ ਹੈ ਕਿ ਹਾਲਾਤ ਜਿਹੜੇ ਆ ਉਹ ਫਿਰ ਤੋਂ ਵਿਗੜਨ। ਕੀ ਇਹ ਰਾਈਟ ਸਟੈਪ ਹੈ, ਕੀ ਇਹ ਸਸਟੇਨੇਬਲ ਹੈ, ਬਹੁਤ ਮੁਸ਼ਕਿਲ ਹੈ ਕਹਿਣਾ, ਕਿਉਂਕਿ 2024 ਮਤਲਬ ਆਪਾਂ ਗੱਲ ਕਰੀਏ ਤਾਂ ਨੀਅਰਲੀ 21 ਵੀ ਹਲੇ ਕਹਿ ਲਓ ਹਲੇ ਪਹਿਲਾ ਕੁਆਟਰ ਗਿਆ, 21-22-23 ਚੋਂ ਵੀ 4 ਸਾਲ ਦੀ ਗੱਲ ਕਰ ਰਹੇ ਹਾਂ ਆਪਾਂ, ਇਹ ਫਾਈਨੈਂਸ਼ਲੀ ਵਾਇਬਲ ਵੀ ਨਹੀਂ ਹੋਣਾ। ਸਰਕਾਰ ਦੇ ਕਹਿਣ ਦਾ ਮਤਲਬ ਇਹ ਹੋਣਾ ਕਿ ਇਹ ਫੁੱਲ ਫਲੇਜ ਇੰਟਰਨੈਸ਼ਨਲ ਟ੍ਰੈਵਲ ਭਾਵੇਂ ਤਦ ਤੱਕ ਨਾ ਹੋਵੇ, ਬਟ ਕਈ ਕੰਟਰੀਜ਼ ਨਾਲ ਜਿੱਦਾਂ ਆਸਟ੍ਰੇਲੀਆ ਨੇ, ਨਿਊਜ਼ੀਲੈਂਡ ਨਾਲ ਹੁਣੇ ਟ੍ਰੈਵਲ ਬਬਲ ਕਹਿ ਲਓ ਅਗਰੀਮੈਂਟ ਕੀਤਾ ਹੈ, ਉਦਾਂ ਹੀ ਸਿੰਗਾਪੁਰ ਨਾਲ ਗੱਲ ਚੱਲ ਰਹੀ ਆ, ਤਾਇਵਾਨ ਨਾਲ ਗੱਲ ਚੱਲ ਰਹੀ ਆ, ਹੋਰ ਕੰਟਰੀ ਜਿਹੜੇ ਲੋਅ ਰਿਸਕ ਹੈ ਉਹਨਾਂ ਨਾਲ ਗੱਲ ਚੱਲ ਰਹੀ ਆ। ਸੋ ਫੁੱਲ ਫਲੈਜ ਦਾ ਮਤਲਬ ਇਹ ਹੈ ਕਿ ਜਿਹੜੀਆਂ ਕੰਟਰੀਆਂ ਹਾਈ ਰਿਸਕ ਤੇ ਰਹਿਣਗੀਆਂ ਉਹ ਤਾਂ ਨੈਚੁਰਲ ਆ ਕਿ ਉਹਨਾਂ ਨਾਲ ਆਸਟ੍ਰੇਲੀਆ ਓਪਨ ਟ੍ਰੈਵਲ ਓਪਨ ਨਹੀਂ ਕਰੇਗਾ।
ਜੀ ਜੀ, ਸਾਡੇ ਨਾਲ ਕੁਛ ਦੋਸਤ ਵੀ ਇਸ ਵੇਲੇ ਜੁੜਨੇ ਸ਼ੁਰੂ ਹੋ ਗਏ ਨੇ, ਉਹਨਾਂ ਦੇ ਸਵਾਲ ਜਿਹੜੇ ਆ ਉਹ ਵੀ ਅਸੀਂ ਸ਼ਾਮਲ ਕਰਦੇ ਜਾਂਦੇ ਹਾਂ, ਕਿਉਂਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਦੋਸਤਾਂ ਨੂੰ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਅੱਜ ਦੀ ਜਿਹੜੀ ਸਮਾਂ ਸੀਮਾ ਪ੍ਰੋਗਰਾਮ ਦੀ ਉਹ 7:30 ਤੱਕ ਹੋਏਗੀ, 7:30 ਤੱਕ ਜਿਹੜਾ ਇਹ ਪ੍ਰੋਗਰਾਮ ਹੈ ਉਹ ਅਸੀਂ ਜਾਰੀ ਰੱਖ ਸਕਾਂਗੇ। ਸੋ ਦੋਸਤੋ, ਤੁਹਾਨੂੰ ਜ਼ਰੂਰ ਗੁਜ਼ਾਰਿਸ਼ ਹੈ ਕਿ ਤੁਸੀਂ ਇਸ ਸਮੇਂ ਦੇ ਦੌਰਾਨ ਜਿਹੜੇ ਵੀ ਸਵਾਲ ਆਪਣੇ ਪੁੱਛਣਾ ਚਾਹੁੰਦੇ ਹੋ ਤੁਸੀਂ ਜਲਦੀ ਜਲਦੀ ਸਾਨੂੰ ਆਪਣੇ ਸਵਾਲ ਭੇਜ ਦਿਓ। ਜਿਹੜੇ ਦੋਸਤਾਂ ਦੇ ਸਵਾਲ ਸਾਡੇ ਤੱਕ ਪਹੁੰਚ ਗਏ ਨੇ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਦੇ ਜਿਹੜੇ ਸਵਾਲ ਆ ਉਹ ਸ਼ਾਮਲ ਕਰਾਂ। ਸੋ ਰਣਵੀਰ ਜੀ, ਸਵਾਲਾਂ ਦਾ ਜਿਹੜਾ ਸਿਲਸਿਲਾ ਆ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਸਵਾਲ ਜਿਹੜਾ ਗੁਰਦੀਪ ਸਿੰਘ ਹੋਰਾਂ ਦਾ ਸਾਡੇ ਤੱਕ ਪਹੁੰਚਿਆ, ਜਿਹੜਾ ਕਿ ਫੇਸਬੁੱਕ ਦੇ ਜ਼ਰੀਏ ਸਾਡੇ ਕੋਲ ਪਹੁੰਚਿਆ। ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਆਪਾਂ ਨੂੰ। ਸਤਿ ਸ੍ਰੀ ਅਕਾਲ ਗੁਰਦੀਪ ਸਿੰਘ ਜੀ। ਜੀ, ਇਹਨਾਂ ਦਾ ਸਵਾਲ ਹੈ ਸਰ, ਕਹਿੰਦੇ ਵੈਨ ਪੀਪਲ ਵਿਦ 491 ਫਰੋਮ ਇੰਡੀਆ ਕੈਨ ਫਲਾਈ ਟੂ ਆਸਟ੍ਰੇਲੀਆ ਐਜ਼ ਇਟਸ ਸੋ ਟਫ ਨਾਓ ਫਾਰ ਐਗਜ਼ੈਂਪਸ਼ਨ। ਆਈ ਐਮ ਔਨ 491 ਐਜ਼ RN।
ਗੁਰਦੀਪ ਜੀ, ਪਹਿਲੀ ਗੱਲ ਤੇ ਹੁਣੇ ਜਿੱਦਾਂ ਮੈਂ ਥੋੜਾ ਵੇਰਵਾ ਦੇ ਰਿਹਾ ਸੀ ਕਿ ਜਿਹੜੇ ਟ੍ਰੈਵਲ ਆ ਉਹ ਇੰਨਾ ਕਹਿ ਲਓ ਇੰਨਾ ਖੁੱਲਣ ਦੇ ਆਸਾਰ ਫਿਊਚਰ ਚ ਨਹੀਂ ਦੇਖ ਰਹੇ ਅੱਜ ਦੀ ਡੇਟ ਚ, ਲੇਕਿਨ ਤੁਹਾਡੇ ਕੇਸ ਚ ਜੋ ਮੈਂ ਪੋਜ਼ਿਟਿਵ ਦੇਖ ਰਿਹਾ, ਹਾਂਜੀ, ਟ੍ਰੈਵਲ ਜੋ ਤੁਸੀਂ ਕਿਹਾ ਕਿ ਐਗਜ਼ੈਂਪਸ਼ਨ ਵੀ ਅੱਜ ਕੱਲ ਹਾਰਡ ਹੋ ਗਈ ਹੈ, ਸ਼ੁਰੂ ਤੋਂ ਹੀ ਹਾਰਡ ਰਹੀ ਆ। ਜੇ ਤੁਸੀਂ 491 ਐਜ਼ ਅ ਰਜਿਸਟਰਡ ਨਰਸ ਆ, ਤੁਸੀਂ ਐਗਜ਼ੈਂਪਸ਼ਨ, ਮੈਂ ਸ਼ੋਰ ਹੈ ਕਿ ਤੁਸੀਂ ਅਪਲਾਈ ਕੀਤੀ ਹੋਣੀ ਆ ਕਈ ਵਾਰ, ਲੇਕਿਨ ਅਗਰ ਤੁਸੀਂ ਪ੍ਰੋਪਰ ਡਾਕੂਮੈਂਟੇਸ਼ਨ ਜਿਹਨੂੰ ਕਹਿੰਦੇ ਆਪਣੇ ਇੰਪਲੋਇਰ ਤੋਂ ਡਾਕੂਮੈਂਟਸ ਕਿ ਤੁਹਾਡੀ ਲੋੜ ਹੈ, ਓਬਵੀਅਸਲੀ ਜਿਹੜੇ ਸਟੇਟ ਚ ਤੁਸੀਂ ਕੰਮ ਕਰ ਰਹੇ ਹਾਂ ਜਾਂ ਜਿਹੜੇ ਕਹਿ ਲਓ ਹੋਸਪਿਟਲਸ ਤੁਸੀਂ ਕੰਮ ਕਰ ਰਹੇ ਹਾਂ, ਪ੍ਰੋਪਰ ਆਰਗੂਮੈਂਟਸ ਲਾਓ। ਇਹ ਦੇਖਣ ਚ ਆਇਆ ਕਿ ਜਿਹੜੀ ਟ੍ਰੈਵਲ ਬੈਨ ਐਗਜ਼ੈਂਪਸ਼ਨ ਹੈ ਉਹ ਪਹਿਲੀ ਵਾਰੀ ਜਾਂ ਦੂਜੀ ਵਾਰੀ ਜਾਂ ਤੀਜੀ ਵਾਰੀ ਨਹੀਂ ਹੁੰਦੀ, ਨੋਮ ਆਮ ਦੇਖਣ ਚ ਆਇਆ ਕਿ 8-8, 10-10 ਵਾਰ ਲੋਨ ਤੋਂ ਬਾਅਦ ਐਗਜ਼ੈਂਪਸ਼ਨ ਮਿਲ ਰਹੀ ਆ। ਸੋ ਮੈਂ ਇਹ ਨਹੀਂ ਕਹਿਣਾ ਤੁਹਾਨੂੰ ਵੀ 10 ਵਾਰ ਤੋਂ ਬਾਅਦ ਮਿਲੂਗੀ, ਪਰ ਦੇਰ ਇਜ਼ ਨੋ ਹਾਰਮ ਇਨ ਟਰਾਇੰਗ ਬੈਸਟ। ਤੁਸੀਂ ਅੱਜ ਦੇ ਜੋ ਹਾਲਾਤ ਆ ਤੁਸੀਂ ਟਰਾਈ ਕਰ ਸਕਦੇ ਆ ਅਗੇਨ ਐਂਡ ਅਗੇਨ ਅਗੇਨ ਹਾਈਲਾਈਟਿੰਗ ਦ ਸਰਕਮਸਟੈਂਸਿਸ। ਮੈਂ ਸੋਰੀ ਹਾਂ, ਮੈਂ ਤੁਹਾਨੂੰ ਕਾਫੀ ਪੋਜ਼ਿਟਿਵ ਆਨਸਰ ਨਹੀਂ ਦੇ ਰਿਹਾ, ਬਟ ਅਨਫੋਰਚੁਨੇਟਲੀ ਇਹ ਰਿਐਲਿਟੀ ਆ ਕਿ ਟਰੈਵਲ ਬੈਨ ਐਗਜ਼ੈਂਪਸ਼ਨ ਬਹੁਤ ਟਫ ਹੈ ਅੱਜ ਦੀ ਡੇਟ ਚ ਮਿਲਣਾ। ਪਰ ਕਿਉਂਕਿ ਤੁਸੀਂ ਰਜਿਸਟਰਡ ਨਰਸ ਹੋ, ਕ੍ਰਿਟੀਕਲ ਸਕਿੱਲ ਸ਼ੋਰਟੇਜ ਲਿਸਟ ਚ ਹੁੰਦੇ ਹੋ, ਤੁਹਾਡੇ ਚਾਂਸਿਸ ਡੈਫੀਨਿਟਲੀ ਹੈਗੇ ਆ ਪ੍ਰੋਵਾਈਡਡ ਤੁਸੀਂ ਚੰਗੀ ਤਰ੍ਹਾਂ ਆਰਟੀਕੂਲੇਟ ਕਰੋ ਆਪਣਾ ਕੇਸ
ਜੀ। ਤੇ ਅਗਲੇ ਸਵਾਲ ਵੱਲ ਵਧਣ ਤੋਂ ਪਹਿਲਾਂ ਗੁਰਦੀਪ ਸਿੰਘ ਹੋਰਾਂ ਦਾ ਹੀ ਅੱਗੇ ਸਵਾਲ ਸੀਗਾ, ਇਹਦੇ ਨਾਲ ਜੁੜਦਾ ਹੈ। ਕਹਿੰਦੇ ਇਵਨ ਇੰਪਲੋਇਰਸ ਆਰ ਨਾਟ ਗਿਵਿੰਗ ਜੋਬ ਆਫਰ ਫਾਰ ਦੋਜ ਹੂ ਆਰ ਸਟਕ ਆਊਟਸਾਈਡ ਆਸਟ੍ਰੇਲੀਆ ਇਵਨ ਇਨ ਕ੍ਰਿਟੀਕਲ ਸੈਕਟਰ ਜੀ।
ਉਹਦਾ ਰੀਜ਼ਨ ਇਹ ਆ, ਉਹਦਾ ਬੈਕਗ੍ਰਾਉਂਡ ਇਹ ਆ ਕਿ ਜਿਹੜੇ ਇੰਪਲੋਇਰਸ ਆ ਉਹਨਾਂ ਨੂੰ ਪਤਾ ਕਿ ਅਗਰ ਅਸੀਂ ਜੋਬ ਆਫਰ ਲੈਟਰਸ ਦੇ ਵੀ ਦਿੱਤੇ ਤੇ ਇਹਨਾਂ ਦਾ ਇੱਥੇ ਆਉਣਾ ਬਹੁਤ ਮੁਸ਼ਕਿਲ ਹੈ ਅੱਜ ਦੀ ਡੇਟ ਚ, ਤਾਂ ਹੀ ਉਹ ਜੋਬ ਆਫਰ ਲੈਟਰਸ ਜਾਂ ਕੰਟਰੈਕਟ ਨਹੀਂ ਸਾਈਨ ਕਰ ਰਹੇ, ਕਿਉਂਕਿ ਇਮੀਡੀਏਟ ਜਿਹੜੀ ਨੀਡ ਆ ਉਹ ਆਨਸ਼ੋਰ ਐਪਲੀਕੈਂਟਸ ਹੀ ਫੁਲਫਿਲ ਕਰ ਸਕਦੇ ਆ। ਸਪੋਜ਼ ਮੈਂ ਐਗਜ਼ਾਮਪਲ ਦੇ ਰਿਹਾ, ਮੈਂ ਇੰਪਲੋਇਰ ਹਾਂ, ਮੈਂ ਅੱਜ ਤੁਹਾਨੂੰ ਕੰਟਰੈਕਟ ਜਾਂ ਜੋਬ ਆਫਰ ਲੈਟਰ ਦੇ ਵੀ ਦੇਣਾ ਹੈ, ਤਾਂ ਵੀ ਮੈਨੂੰ ਇਹ ਸ਼ਿਓਰਟੀ ਨਹੀਂ ਹੋਊਗੀ ਕਿ ਤੁਸੀਂ ਇੱਥੇ ਜਲਦੀ ਤੋਂ ਜਲਦੀ ਆ ਸਕਦੇ ਹੋ ਤੇ ਮੇਰੀ ਜਿਹੜੀ ਸਕਿੱਲ ਸ਼ੋਰਟੇਜ ਆ ਉਹਨੂੰ ਮੀਟ ਕਰ ਸਕਦੇ ਹੋ। ਇਸ ਲਈ ਕਹਿ ਲਓ ਇੰਪਲੋਇਰਸ ਥੋੜਾ ਅੱਜ ਦੀ ਡੇਟ ਚ ਬੈਕ ਸਟੈਪ ਲੈ ਰਹੇ ਆ ਤੇ ਆਨਸ਼ੋਰ ਐਪਲੀਕੈਂਟਸ ਨੂੰ ਹਾਇਰ ਕਰ ਰਹੇ ਆ। ਉੱਥੋਂ ਹੀ ਇਹ ਲੋੜ ਜਿਹੜੀ ਸਟੂਡੈਂਟ ਵੀਜ਼ਾ ਤੇ ਕੰਮ ਫੁੱਲ ਟਾਈਮ ਵਰਕ ਰਾਈਟਸ ਦੀ ਜਿਹੜੀ ਅਪੀਲ ਚਲਾਈ ਗਈ ਹੈ ਉਹ ਇਸ ਲਈ ਚਲਾਈ ਗਈ ਹੈ ਕਿਉਂਕਿ ਸਟੂਡੈਂਟਸ ਜਿਹੜੇ ਨੇ ਉਹ ਆਨਸ਼ੋਰ ਆ। ਸੋ ਸੋਰੀ ਟੂ ਸੇ ਬਟ ਇੰਪਲੋਇਰ ਅਨਲੈਸ ਤੁਸੀਂ ਆਲਰੇਡੀ ਕਿਤੇ ਕੰਮ ਨਹੀਂ ਕਰਦੇ ਸੀ ਤੇ ਤੁਸੀਂ ਲੀਵ ਤੇ ਗਏ ਸੀ, ਉਹ ਇੰਪਲੋਇਰਸ ਅੱਜ ਦੀ ਡੇਟ ਚ ਸਪੋਰਟ ਕਰ ਰਹੇ ਨੇ ਐਪਲੀਕੈਂਟਸ ਨੂੰ ਨਵੇਂ ਕੰਟਰੈਕਟ ਤੇ ਜੋਬ ਆਫਰ ਲੈਟਰ ਆਫਸ਼ੋਰ ਐਪਲੀਕੈਂਟਸ ਨੂੰ ਅਨਫੋਰਚੁਨੇਟਲੀ ਇੰਪਲੋਇਰਸ ਨਹੀਂ ਦੇ ਰਹੇ ਅੱਜ ਦੀ ਡੇਟ ਚ
ਜੀ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ। ਇਹ ਪ੍ਰੋਗਰਾਮ ਸਾਡੇ ਫੇਸਬੁੱਕ ਪੇਜ ਦੇ ਉੱਤੇ ਵੀਡੀਓ ਦੇ ਰਾਹੀਂ ਵੀ ਪ੍ਰਸਾਰਿਤ ਕੀਤਾ ਜਾ ਰਿਹਾ ਔਰ ਬਹੁਤ ਸਾਰੇ ਜਿਹੜੇ ਸਵਾਲ ਹੈ ਸਾਡੇ ਤੱਕ ਪਹੁੰਚ ਰਹੇ ਨੇ। ਇਸ ਵੇਲੇ ਤੁਹਾਨੂੰ ਦੱਸਦੇ ਜਾਈਏ ਕਿ ਪ੍ਰੋਗਰਾਮ ਜਿਹੜਾ ਇਸ ਦੀ ਸਮਾਂ ਸੀਮਾ ਜਿਹੜੀ ਹੈ ਅੱਜ ਅੱਧੇ ਘੰਟੇ ਦੀ ਰਹੇਗੀ, 7 ਤੋਂ 7:30 ਵਜੇ ਤੱਕ ਇਹ ਪ੍ਰੋਗਰਾਮ ਜਾਰੀ ਰਹੇਗਾ। ਸੋ ਤੁਹਾਡੇ ਜਿਹੜੇ ਸਵਾਲ ਹੈ ਉਹ ਅਸੀਂ ਨਾਲੋ ਨਾਲ ਸ਼ਾਮਿਲ ਕਰਦੇ ਰਹਾਂਗੇ। ਸੋ ਜਿਹੜੇ ਵੀ ਸਵਾਲ ਨੇ ਤੁਹਾਡੇ ਤੁਸੀਂ ਇਸ ਸਮੇਂ ਦੌਰਾਨ ਜਲਦੀ ਜਲਦੀ ਸਾਨੂੰ ਭੇਜਦੇ ਰਹੋ ਤਾਂ ਕਿ ਅਸੀਂ ਨਾਲੋ ਨਾਲ ਇਹ ਸਵਾਲ ਜਿਹੜੇ ਹੈ ਉਹ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੱਕ ਰੱਖ ਸਕੀਏ। ਅੱਗੇ ਸਵਾਲ ਵੱਲ ਵਧਦੇ ਹਾਂ। ਅਗਲਾ ਸਵਾਲ ਮੁਹੰਮਦ ਰਜ਼ਾ ਹੋਰਾਂ ਦਾ, ਐਮ ਰਜ਼ਾ ਸਾਡੇ ਨਾਲ ਜੁੜੇ ਨੇ ਔਰ ਇਹ ਵੀ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾ ਰਹੇ ਨੇ। ਸਟੂਡੈਂਟ ਵੀਜ਼ਾ ਅਪਡੇਟਸ ਦੇ ਬਾਰੇ ਪੁੱਛ ਰਹੇ ਨੇ ਰਣਵੀਰ ਜੀ।
ਸਟੂਡੈਂਟ ਵੀਜ਼ਾ ਅਪਡੇਟਸ ਆਫਸ਼ੋਰ ਲਈ ਇਹ ਆ ਕਿ ਗ੍ਰਾਂਟਸ ਜ਼ਰੂਰ ਹੋ ਰਹੇ ਨੇ, 5 ਤੋਂ 6 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ, ਲੇਕਿਨ ਤੁਹਾਨੂੰ ਕਲਾਸਿਸ ਜਿਹੜੀਆਂ ਉਹ ਡਿਪਾਰਟਮੈਂਟ ਇਹ ਐਡਵਾਈਸ ਕਰੇਗੀ ਤੁਸੀਂ ਆਨਲਾਈਨ ਕਰੋ। ਟਰੈਵਲ ਬੈਨ ਐਗਜ਼ੈਂਪਸ਼ਨ ਅਨਫੋਰਚੁਨੇਟਲੀ ਜਿੱਦਾਂ ਮੈਂ ਕਿਹਾ ਕਿ ਹਾਰਡ ਮਿਲ ਰਹੇ ਨੇ, ਕਾਫੀ ਪ੍ਰੋਬਲਮ ਆ ਰਹੀ ਹੈ ਇੱਥੇ ਹੋਣ ਚ ਜਿਹੜੇ ਟੈਂਪਰੇਰੀ ਰੈਸੀਡੈਂਟ ਨੇ। ਸੋ ਵੀਜ਼ਾ ਗ੍ਰਾਂਟ ਹੋ ਰਹੇ ਨੇ ਬਟ ਆਨਲਾਈਨ ਸਟੱਡੀ ਕੰਟੀਨਿਊ ਰਹੂਗੀ ਜਦੋਂ ਤੱਕ ਕੋਵਿਡ ਕੰਟਰੋਲ ਨਹੀਂ ਹੋ ਜਾਂਦਾ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜੋਤੀ ਸਿੰਘ ਕਰ ਰਹੇ ਨੇ। ਜੋਤੀ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੋਤੀ ਸਿੰਘ ਜੀ। ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਕੁਈਨਜ਼ਲੈਂਡ 190 ਨੈਕਸਟ ਫਾਈਨੈਂਸ਼ੀਅਲ ਈਅਰ ਚ ਕਿਹੜੇ ਮੰਥ ਚ ਓਪਨ ਹੋਏਗਾ?
ਨਾਰਮਲੀ ਐਕਸਪੈਕਟਡ ਇਹ ਹੁੰਦਾ ਕਿ ਜੁਲਾਈ ਚ ਓਪਨ ਹੋਊਗਾ ਜੇ ਆਪਾਂ ਨੈਕਸਟ ਫਾਈਨੈਂਸ਼ੀਅਲ ਈਅਰ ਦੀ ਗੱਲ ਕਰ ਰਹੇ ਹਾਂ, ਬਟ ਹਾਲੇ ਅਪਡੇਟਸ ਨਹੀਂ ਆਏ। ਮੋਸਟ ਲਾਈਕਲੀ ਜਿਹੜੇ ਵੀ ਨਵੇਂ ਫਾਈਨੈਂਸ਼ੀਅਲ ਈਅਰ ਚ ਜਿਹੜੀ ਸਟੇਟ ਨੋਮੀਨੇਸ਼ਨ ਓਪਨ ਹੋਣਗੀਆਂ ਉਹ ਜੁਲਾਈ ਤੋਂ ਹੀ ਓਪਨ ਹੋਣਗੀਆਂ। ਸੋ ਹੋਪਫੁਲ ਕਿ ਜੁਲਾਈ ਤੋਂ ਆਪਾਂ ਨੂੰ ਕੁਝ ਸੁਣਨ ਚ ਮਿਲੇਗਾ
ਜੀ। ਤੇ ਅਗਲਾ ਸਵਾਲ ਜਿਹੜਾ ਜੀ ਮੁਹੰਮਦ ਰਜ਼ਾ ਹੋਰੀ ਦੁਬਾਰਾ ਕਰ ਰਹੇ ਨੇ। ਮੁਹੰਮਦ ਰਜ਼ਾ ਪੁੱਛ ਰਹੇ ਨੇ, ਕਹਿੰਦੇ ਵਾਈ ਸਟੂਡੈਂਟਸ ਵੀਜ਼ਾ ਸਟਾਪ? ਇਹ ਤਾਂ ਦੇਖੋ ਕਾਫੀ ਵਾਰ ਅਸੀਂ ਬਾਰ ਬਾਰ ਗੱਲ ਕਰਦੇ ਹਾਂ ਜੀ। ਰਣਵੀਰ ਜੀ,
ਸਟੂਡੈਂਟ ਵੀਜ਼ਾ ਸਟਾਪ ਨਹੀਂ ਹੋਇਆ ਜਾਂ ਗ੍ਰਾਂਟਸ ਕੋਈ ਏਦਾਂ ਨਹੀਂ ਹੈ ਕਿ ਉਹਨਾਂ ਨੇ ਮਨਾ ਕਰਤਾ ਕਿ ਸਟੂਡੈਂਟ ਵੀਜ਼ਾ ਅਸੀਂ ਦੇ ਹੀ ਨਹੀਂ ਰਹੇ, ਬਟ ਸਟੂਡੈਂਟ ਵੀਜ਼ਾ ਚ ਡਿਲੇਜ਼ ਆ ਰਹੀਆਂ। ਜਿੱਦਾਂ ਕਿ ਮੈਂ ਪਹਿਲਾਂ ਕਿਹਾ ਕਿ ਤੁਹਾਨੂੰ ਆਨਲਾਈਨ ਕਲਾਸਿਸ ਅਟੈਂਡ ਕਰਨੀਆਂ ਪੈਣਗੀਆਂ ਈਵਨ ਗ੍ਰਾਂਟ ਤੋਂ ਬਾਅਦ। ਸਟੂਡੈਂਟ ਅਰਾਈਵਲਸ ਜਿਹੜੀਆਂ ਉਹ ਸਟੋਪ ਹੋਈਆਂ ਹੈ, ਤਾਂ ਉਹਦਾ ਰੀਜ਼ਨ ਰਜ਼ਾ ਜੀ, ਮੁਹੰਮਦ ਰਜ਼ਾ ਜੀ, ਉਹ ਸਿੰਪਲ ਆ ਕਿ ਕੋਵਿਡ-19 ਕਰਕੇ ਜਿਹੜੇ ਟੈਂਪਰੇਰੀ ਰੈਸੀਡੈਂਟਸ ਆ ਉਹ ਲੋਵੈਸਟ ਪ੍ਰਾਇਰਟੀ ਚ ਹੁੰਦੇ ਆ ਡਿਪਾਰਟਮੈਂਟ ਦੀ। ਜੇ ਦੇਖਿਆ ਜਾਵੇ ਤੇ ਹਲੇ ਵੀ ਕਈ ਪਰਮਾਨੈਂਟ ਰੈਜ਼ੀਡੈਂਟਸ ਦੇ ਆਸਟ੍ਰੇਲੀਅਨ ਸਿਟੀਜ਼ਨਸ ਵੀ ਹਲੇ ਤੱਕ ਆਸਟ੍ਰੇਲੀਆ ਪੂਰੇ ਬੁਲਾ ਨਹੀਂ ਪਾਇਆ ਵਾਪਸ। ਸੋ ਪਹਿਲ ਕਹਿ ਲੋ ਜਾਂ ਪਬਲਿਕ ਪ੍ਰੈਸ਼ਰ ਕਹਿ ਲੋ, ਉਹ ਰੈਜ਼ੀਡੈਂਟਸ ਦੇ ਸਿਟੀਜ਼ਨਸ ਦਾ ਹੈ, ਆਸਟ੍ਰੇਲੀਅਨ ਜਿਹੜੇ ਸਟੂਡੈਂਟ ਹੈ, ਇੰਟਰਨੈਸ਼ਨਲ ਸਟੂਡੈਂਟਸ ਆ, ਉਹਨਾਂ ਨੂੰ ਥੋੜੀ ਵੇਟ ਕਰਨੀ ਪਵੇਗੀ।
ਹਾਂਜੀ ਰਣਬੀਰ ਜੀ, ਕਿਸੇ ਤਕਨੀਕੀ ਖਰਾਬੀ ਦੇ ਕਾਰਨ ਜਾਂ ਫਿਰ ਨੈਟਵਰਕ ਦੀ ਕਿਸੇ ਸਮੱਸਿਆ ਦੇ ਕਾਰਨ ਜਿਹੜੀ ਮੇਰੀ ਵੀਡੀਓ ਸੀ ਉਹ ਰੁਕ ਗਈ ਸੀ। ਸੋ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਸੁਣਨ ਵਾਲੇ, ਸਾਡੇ ਜਿਹੜੇ ਫੇਸਬੁੱਕ ਵਿਊਵਰਸ ਨੇ ਉਹ ਵੀ ਸਾਡਾ ਧਿਆਨ ਜਿਹੜਾ ਉਹ ਇਸ ਪਾਸੇ ਦਵਾਉਂਦੇ ਰਹਿੰਦੇ ਆ। ਸੋ ਬਹੁਤ ਬਹੁਤ ਸ਼ੁਕਰੀਆ। ਅਗਲੇ ਸਵਾਲ ਵੱਲ ਹੁਣ ਵੱਧਦੇ ਆ। ਅਗਲਾ ਸਵਾਲ ਜਿਹੜਾ ਜੀ ਉਹ ਸਾਡੇ ਨਾਲ ਸਾਂਝਾ ਕਰ ਰਹੇ ਨੇ ਸਾਡੇ ਅਗਲੇ ਫੇਸਬੁੱਕ ਵਿਊਵਰ, ਤੇ ਇਹਨਾਂ ਨੇ ਪੁੱਛਣਾ ਚਾਹਿਆ, ਗੁਰਦੀਪ ਸਿੰਘ ਹੁਰੀ ਕਹਿੰਦੇ, ਅਵਰ ਫਸਟ ਐਂਟਰੀ ਇਜ਼ ਡਿਊ, ਵੀ ਡਿਡਨਟ ਟਰੈਵਲ ਟੂ ਆਸਟ੍ਰੇਲੀਆ ਬਿਫੋਰ। ਇਹ ਸਵਾਲ ਕੀ ਹੈ ਗੁਰਦੀਪ ਸਿੰਘ ਜੀ? ਮੈਨੂੰ
ਮੈਂ ਸਮਝ ਗਿਆ, ਇਹਨਾਂ ਦਾ ਪਹਿਲਾ ਸਵਾਲ ਇਹ ਆਇਆ ਸੀ ਕਿ 49 ਵੀਜ਼ਾ ਹੋਲਡਰਸ ਨੂੰ ਕਿਉਂ ਨਹੀਂ ਸੱਦਿਆ ਗਿਆ। ਤਾਂ ਹੁਣ ਜਿਹੜਾ ਵੀ ਵੀਜ਼ਾ ਗ੍ਰਾਂਟ ਹੁੰਦਾ ਉਹ ਚ ਫਸਟ ਅਰਾਈਵਲ ਐਂਟਰੀ ਡੇਟ ਹੁੰਦੀ ਆ। ਗੁਰਦੀਪ ਜੀ, ਜੇ ਤੁਹਾਡੀ ਫਸਟ ਅਰਾਈਵਲ ਡੇਟ ਤੇ ਤੁਸੀਂ ਨਹੀਂ ਆ ਪਾਏ ਡਿਊ ਟੂ ਕੋਵਿਡ, ਡਿਪਾਰਟਮੈਂਟ ਨੇ ਐਗਜ਼ੈਂਪਸ਼ਨ ਦਿੱਤੇ ਨੇ, ਡਿਪਾਰਟਮੈਂਟ ਨੇ ਰਾਈਟਿੰਗ ਚ ਦਿੱਤਾ ਹੈ ਕਿ ਤੁਸੀਂ ਯੂ ਨੋ ਅਗਰ ਅਨਫੋਰਚੁਨੇਟਲੀ ਡਿਊ ਟੂ ਐਕਸਟ੍ਰੀਮ ਸਰਕਮਸਟੈਂਸਸ ਜੋ ਕਿ ਕੋਵਿਡ-19 ਆ, ਓਬਵੀਅਸ ਰੀਜ਼ਨ ਹੈ, ਤੁਸੀਂ ਟਰੈਵਲ ਨਹੀਂ ਕਰ ਪਾਏ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੋਈ ਬ੍ਰੀਚ ਕੀਤੀ ਹੈ ਕੰਡੀਸ਼ਨ। ਐਜ਼ ਲੌਂਗ ਐਜ਼ ਤੁਹਾਨੂੰ ਐਗਜ਼ੈਂਪਸ਼ਨ ਮਿਲ ਜਾਂਦੀ ਆ, ਤੁਹਾਨੂੰ ਡਿਪਾਰਟਮੈਂਟ ਇਹ ਨਹੀਂ ਹੈ ਕਿ ਤੁਹਾਨੂੰ ਇਹ ਕਹੂਗਾ ਕਿ ਤੁਸੀਂ ਫਸਟ ਅਰਾਈਵਲ ਡੇਟ ਤੋਂ ਨਹੀਂ ਆ ਪਾਏ ਤੇ ਤੁਸੀਂ ਵੀਜ਼ਾ ਕੰਡੀਸ਼ਨ ਬ੍ਰੀਚ ਕੀਤੀ ਆ। ਸੋ ਇਹ ਚ ਡਿਪਾਰਟਮੈਂਟ ਜ਼ਰੂਰ ਐਗਜ਼ੈਂਪਸ਼ਨ ਦਿੱਤੇ ਆ ਤੇ ਤੁਹਾਨੂੰ ਇਹ ਚ ਪ੍ਰੋਬਲਮ ਨਹੀਂ ਆਊਗੀ ਕੋਈ
ਜੀ। ਤੇ ਅਗਲਾ ਜਿਹੜਾ ਸਵਾਲ ਹੈ ਜੀ ਉਹ ਸਾਡੇ ਤੱਕ ਪਹੁੰਚਿਆ ਰਾਹੁਲ ਸਿੰਘ ਹੋਰਾਂ ਦਾ। ਰਾਹੁਲ ਸਿੰਘ ਜਿਹੜੇ ਆ ਇਹ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ, ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਐਮ ਵਰਕਿੰਗ ਐਜ਼ ਅ ਵੈਲਡਰ ਇਨ ਨਿਊ ਸਾਊਥ ਵੇਲਸ, ਐਨੀ ਚਾਂਸ ਫਾਰ ਸਬ ਕਲਾਸ 190 ਔਨ 85 ਪੁਆਇੰਟਸ ਇਨਕਲੂਡਿੰਗ ਸਟੇਟ ਨੋਮੀਨੇਸ਼ਨ।
ਆਈ ਥਿੰਕ ਇਹ ਪਹਿਲੋਂ ਵੀ ਸਵਾਲ ਪੁੱਛਿਆ ਜਾ ਚੁੱਕਾ ਹੈ ਵੈਲਡਿੰਗ ਨਾਲ ਰਿਲੇਟਡ 85 ਪੁਆਇੰਟਸ ਤੇ। ਮੈਂ ਪਹਿਲਾਂ ਹੀ ਕਿਹਾ ਕਿ ਨਾਨ ਕ੍ਰਿਟੀਕਲਸ ਆ 85 ਪੁਆਇੰਟਸ, ਹਾਂਜੀ ਪੁਆਇੰਟਸ ਤੁਹਾਡੇ ਕਾਫੀ ਵਧੀਆ ਨੇ, ਚਾਂਸਿਸ ਆਰ ਦੇਅਰ, ਬਟ ਹਲੇ ਪ੍ਰਾਇਰਟੀ ਸ਼ਾਇਦ ਤੁਹਾਨੂੰ ਨਾ ਮਿਲੇ, ਥੋੜੀ ਦੇਰ ਵੇਟ ਤੁਹਾਨੂੰ ਕਰਨੀ ਪੈ ਸਕਦੀ ਆ
ਜੀ। ਤੇ ਅਗਲਾ ਜਿਹੜਾ ਸਵਾਲ ਹੈ ਜੀ ਉਹ ਸਾਡੇ ਨਾਲ ਸਾਂਝਾ ਕਰ ਰਹੇ ਨੇ ਇੱਕ ਵਾਰ ਫਿਰ ਜੋਤੀ ਸਿੰਘ ਹੁਰੀ। ਜੋਤੀ ਸਿੰਘ ਪੁੱਛ ਰਹੇ ਨੇ, ਕਹਿੰਦੇ, ਵੀ ਨੀਡ ਟੂ ਅਪਡੇਟ ਪੀਟੀ ਵਿਦ ਹੋਮ ਅਫੇਅਰਸ ਵਿਦ ਮੀ ਐਂਡ ਮਾਈ ਹਸਬੈਂਡ, ਵੈਨ ਵੀ ਟਰਾਈ ਟੂ ਅਪਲੋਡ ਇਟ ਸੇਜ਼ ਯੂ ਆਲਰੇਡੀ ਸੈਂਟ, ਐਨੀ ਸੁਜੈਸ਼ਨਸ?
ਆਲਰੇਡੀ ਸੈਂਟ ਮੀਨਸ ਇਹ ਹੈ ਕਿ ਜਦੋਂ ਤੁਸੀਂ ਆਪਣਾ ਪੀਟੀ ਦਾ ਰਿਜ਼ਲਟ ਜਾਂ ਪੀਟੀ ਦਾ ਐਗਜ਼ਾਮ ਦੇਣ ਲੱਗੇ ਸੀ, ਜੇ ਤੁਸੀਂ ਸਿਲੈਕਟ ਕੀਤਾ ਸੀ ਕਿ ਸੈਂਡ ਇਟ ਟੂ ਡਿਪਾਰਟਮੈਂਟ ਆਫ ਹੋਮ ਅਫੇਅਰਸ, ਵਿੱਚ ਇੱਕ ਆਪਸ਼ਨ ਹੁੰਦਾ ਹੈ, ਜੇ ਤੁਸੀਂ ਉਹ ਆਲਰੇਡੀ ਕਲਿੱਕ ਕੀਤਾ ਹੋਇਆ ਹੈ ਤਾਂ ਉਹ ਆਲਰੇਡੀ ਉੱਥੇ ਉਹਨਾਂ ਨੂੰ ਰਿਜ਼ਲਟਸ ਜਿਹੜੇ ਆ ਉਹ ਮਿਲ ਚੁੱਕੇ ਨੇ। ਸੋ ਪੀਟੀ ਦਾ ਥੋੜਾ ਦੱਸਦਾ ਕਿ ਅਨਲਾਈਕ ਆਇਲਸ, ਪੀਟੀ ਚ ਤੁਹਾਨੂੰ ਰਿਜ਼ਲਟਸ ਆਪਣੇ ਆਨਲਾਈਨ ਰਿਲੀਜ਼ ਕਰਨੇ ਪੈਂਦੇ ਆ ਡਿਪਾਰਟਮੈਂਟ ਨੂੰ, ਬਟ ਜੇ ਉਹ ਕਹਿ ਰਿਹਾ ਕਿ ਆਲਰੇਡੀ ਸੈਂਟ ਮੀਨਸ ਤੁਸੀਂ ਆਲਰੇਡੀ ਸਿਲੈਕਟ ਕੀਤਾ ਹੋਣਾ ਆਪਸ਼ਨ, ਜਿਹਦੇ ਨਾਲ ਆਟੋਮੈਟਿਕਲੀ ਡਿਪਾਰਟਮੈਂਟ ਕੋਲ ਉਹ ਰਿਜ਼ਲਟਸ ਪਹੁੰਚ ਗਏ ਹੋਣੇ ਆ। ਤੁਸੀਂ ਪੀਟੀਈ ਨੂੰ ਈਮੇਲ ਵੀ ਕਰ ਸਕਦੇ ਆ ਉਹਨਾਂ ਦੇ ਹੈਲਪ ਡੈਸਕ ਤੇ, ਤੇ ਉਹ ਤੁਹਾਨੂੰ ਮੈਂ ਸ਼ੋਰ ਆ ਹੀ ਜਵਾਬ ਦੇਣਗੇ ਕਿ ਤੁਹਾਡੇ ਰਿਲੀਜ਼ ਹੋ ਚੁੱਕੇ ਨੇ। ਸੋ ਨਥਿੰਗ ਟੂ ਵਰੀ ਅਬਾਊਟ, ਟੈਕਨੀਕਲ ਵਿੱਚ ਅਗਰ ਹੋਇਆ ਤਾਂ ਉਹ ਤੁਹਾਨੂੰ ਦੱਸ ਦੇਣਗੇ, ਬਟ ਮੋਸਟ ਲਾਈਕਲੀ ਜੋ ਮੈਂ ਦੱਸਿਆ ਜੋਤੀ ਜੀ ਉਹੀ ਪ੍ਰੋਬਲਮ ਹੋਣੀ ਆ। ਸੋ ਇਟਸ ਨਾਟ ਐਨ ਇਸ਼ੂ ਐਟ ਆਲ ਜੇ ਉਹ ਕਹਿ ਰਿਹਾ ਕਿ ਇਟਸ ਆਲਰੇਡੀ ਸੈਂਟ
ਜੀ। ਤੇ ਇਸ ਤੋਂ ਅਗਲਾ ਸਵਾਲ ਜਿਹੜਾ ਮੋਹਸੀਨ ਅਵਾਨ ਹੁਰੀ ਕਰ ਰਹੇ ਨੇ, ਮੋਹਸੀਨ ਹੁਰੀ ਪੁੱਛ ਰਹੇ ਨੇ, ਕਹਿੰਦੇ, ਸਰ ਇਸ ਡਿਪਾਰਟਮੈਂਟ ਗ੍ਰਾਂਟਿੰਗ 190 ਵੀਜ਼ਾ ਗ੍ਰਾਂਟ ਫਾਰ ਮੋਟਰ ਮਕੈਨਿਕ ਨਾਓ ਡੇਜ਼ ਫਾਰ ਆਨ ਸ਼ੋਰ ਐਪਲੀਕੈਂਟਸ, ਇਫ ਨਾਟ ਵੈਨ ਸ਼ੁਡ ਵੀ ਐਕਸਪੈਕਟ, ਮੈਨੀ ਥੈਂਕਸ ਫਾਰ ਯੂਰ ਵੈਲਿਊਏਬਲ ਆਨਸਰ।
ਹੁਣ ਰੀਸੈਂਟ ਹੀ ਮੋਹਸੀਨ ਜੀ ਇੱਕ ਰਿਪੋਰਟ ਆਈ ਆ ਜਿਹ ਚ ਉਹਨਾਂ ਨੇ ਗ੍ਰਾਂਟਸ ਤੇ ਨੰਬਰ ਆਫ ਗ੍ਰਾਂਟਸ ਦੱਸੇ ਨੇ। 190 ਵੀਜ਼ਾ ਗ੍ਰਾਂਟਸ ਫਾਰ ਮੋਟਰ ਮਕੈਨਿਕ ਡਿਪੈਂਡਿੰਗ ਔਨ ਪੁਆਇੰਟਸ ਅੱਜ ਦੀ ਡੇਟ ਚ, ਲੇਕਿਨ ਕਿਉਂਕਿ ਨਾਨ ਕ੍ਰਿਟੀਕਲ ਆ ਇਸ ਲਈ ਇੱਥੇ ਹੋਲਡ ਜ਼ਰੂਰ ਲੱਗਿਆ ਹੋਣਾ। ਸੋ ਮੋਟਰ ਮਕੈਨਿਕ ਲਾਸਟ ਮੈਂ ਬਹੁਤ ਘੱਟ ਸੁਣਿਆ ਕਿ ਮੋਟਰ ਮਕੈਨਿਕਸ ਨੂੰ 190 ਦੀ ਵੀਜ਼ਾ ਗ੍ਰਾਂਟ ਹੋਈ ਹੋਵੇ। ਵੈਨ ਸ਼ੁਡ ਵੀ ਐਕਸਪੈਕਟ, ਨਿਊ ਫਾਈਨੈਂਸ਼ੀਅਲ ਈਅਰ ਮੈਂ ਪਹਿਲਾਂ ਤੋਂ ਕਹਿੰਦਾ ਆਇਆ ਕਿ ਨਿਊ ਫਾਈਨੈਂਸ਼ੀਅਲ ਈਅਰ ਚ ਜਦੋਂ ਐਕਸਟਰਾ ਸਪੋਟਸ ਜਿਹੜੇ ਆ ਜਿਹੜੇ ਪਾਂਡਾ ਵੀਜ਼ਾ ਨੂੰ ਵੰਸ ਆਫ ਐਲੋਕੇਟ ਕੀਤੇ ਗਏ ਸੀ ਉਹ ਵਾਪਸ ਆਈ ਗੈਸ ਨੋਰਮਲੀ ਸਕਿੱਲ ਮਾਈਗ੍ਰੇਸ਼ਨ ਚ ਹੀ ਆਉਣੇ ਆ ਦੈਨ ਯੂ ਕੈਨ ਐਕਸਪੈਕਟ ਅ ਫਿਊ ਗ੍ਰਾਂਟ ਸੋ ਬਿਟਵੀਨ ਦ ਸਟਾਰਟ ਆਫ ਨਿਊ ਫਾਈਨੈਂਸ਼ੀਅਲ ਈਅਰ ਟਿਲ ਦੀ ਐਂਡ ਆਫ ਦਿਸ ਈਅਰ ਹੋਪ ਆ ਕਿ ਇਨਵਾਈਟਸ ਨੋਰਮਲ ਹੋਣੇ ਸ਼ੁਰੂ ਹੋਣਗੇ
ਜੀ ਅਗਲਾ ਸਵਾਲ ਹੈ ਜੀ ਅਮਨਾ ਖਾਨ ਹੋਰਾਂ ਦਾ ਅਮਨਾ ਖਾਨ ਪੁੱਛ ਰਹੇ ਨੇ ਕਹਿੰਦੇ ਐਨੀ ਚਾਂਸ ਫਾਰ ਐਨਰੋਲਡ ਨਰਸਿਸ ਇਨ ਕਮਿੰਗ ਰਾਊਂਡ ਕਰੰਟਲੀ ਆਈ ਐਮ ਡੂਇੰਗ ਜੋਬ ਇਨ ਰੀਜਨਲ ਵਿਕਟੋਰੀਆ ਡਸ ਪੁਆਇੰਟਸ ਮੈਟਰ ਔਰ ਵੀ ਜਸਟ ਨੀਡ ਟੂ ਫੁਲਫਿਲ ਸਟੇਟ ਰਿਕੁਆਇਰਮੈਂਟਸ ਪਲੀਜ਼ ਐਡਵਾਈਸ
ਪੁਆਇੰਟਸ ਡੈਫੀਨਿਟਲੀ ਡੂ ਮੈਟਰ ਕਿਉਂਕਿ ਤੁਹਾਡੀ ਸਟੈਕਿੰਗ ਹੁੰਦੀ ਆ ਕਿ ਬੈਸਟ ਕੈਂਡੀਡੇਟ ਕੌਣ ਆ ਲੇਕਿਨ ਐਨਰੋਲਡ ਨਰਸ ਅਗਰ ਆਮਨਾ ਜੀ ਆਮ ਸ਼ੋਰ ਤੁਹਾਨੂੰ ਪਤਾ ਹੋਣਾ ਕਿ ਅੱਜ ਦੀ ਡੇਟ ਚ ਵਿਕਟੋਰੀਆ ਚ ਹੋਲਡ ਤੇ ਨੇ ਲੇਕਿਨ ਚਾਂਸਿਸ ਅਗਰ ਤੁਸੀਂ ਪੁੱਛ ਰਹੇ ਨੈਕਸਟ ਰਾਊਂਡ ਚ ਯੈਸ ਦੇਰ ਆਰ ਹਾਈ ਚਾਂਸਿਸ ਕਿਉਂਕਿ ਨਰਸਿਸ ਦੀ ਕੈਟੇਗਰੀ ਚ ਹੁੰਦੇ ਆ ਤੇ ਉਹ ਓਬਵੀਅਸਲੀ ਕ੍ਰਿਟੀਕਲ ਆ ਅੱਜ ਦੀ ਡੇਟ ਚ ਕੋਵਿਡ ਰਿਕਵਰੀ ਲਈ ਤੁਸੀਂ ਜੋਬ ਆਲਰੇਡੀ ਰੀਜਨਲ ਵਿਕਟੋਰੀਆ ਚ ਕਰ ਰਹੇ ਹਾਂ ਦੈਟਸ ਅਨਦਰ ਪੋਜ਼ਿਟਿਵ ਕਿਉਂਕਿ ਤੁਸੀਂ ਰਿਕੁਆਇਰਮੈਂਟਸ ਮੀਟ ਕਰ ਰਹੇ ਹਾਂ ਪ੍ਰੈਫਰੈਂਸ ਜ਼ਰੂਰ ਮਿਲੂਗੀ ਕਿਉਂਕਿ ਤੁਸੀਂ ਰੀਜਨਲ ਵਿਕਟੋਰੀਆ ਚ ਵਰਕ ਕਰ ਰਹੇ ਹੋ ਸੋ ਚਾਂਸਿਸ ਆਰ ਦੇਅਰ ਫੋਰ ਸ਼ੋਰ
ਜੀ ਤੇ ਅਗਲਾ ਜਿਹੜਾ ਸਵਾਲ ਹੈ ਕਰਨਬੀਰ ਸਿੰਘ ਹੁਰੀ ਕਰ ਰਹੇ ਨੇ ਕਰਨਬੀਰ ਪੁੱਛ ਰਹੇ ਨੇ ਕਹਿੰਦੇ ਸਟੂਡੈਂਟ ਕੰਬਾਈਨ ਵੀਜ਼ਾ ਪ੍ਰੋਸੈਸਿੰਗ ਟਾਈਮ ਫਾਰ ਆਫਸ਼ੋਰ ਇਨ ਹਾਇਰ ਐਜੂਕੇਸ਼ਨ ਸੈਕਟਰ
ਹਾਂਜੀ ਹਾਇਰ ਐਜੂਕੇਸ਼ਨ ਸੈਕਟਰ ਅਗੇਨ ਵੇਰੀਸ ਇਹ ਵੀਜ਼ਾ ਅੱਜ ਦੀ ਡੇਟ ਚ ਕਰਨਬੀਰ ਜੀ ਸੋਰੀ ਕਰਨ ਇਹ ਵੀਜ਼ਾ ਅੱਜ ਦੀ ਡੇਟ ਚ ਡਿਪਾਰਟਮੈਂਟ ਦੀ ਲੋ ਪ੍ਰਾਇਰਟੀ ਚ ਹੁੰਦਾ ਹੈ ਇਸ ਲਈ ਮੈਂ ਪਹਿਲੇ ਵੀ ਪ੍ਰੋਗਰਾਮ ਚ ਕਹਿ ਚੁੱਕਿਆ ਕਿ ਐਨੀਵੇਅਰ ਬਿਟਵੀਨ 8 ਟੂ 12 ਮੰਥਸ ਦਾ ਨੋਰਮਲ ਪ੍ਰੋਸੈਸਿੰਗ ਟਾਈਮ ਆ ਈਵਨ ਹਾਇਰ ਐਜੂਕੇਸ਼ਨ ਸੈਕਟਰ ਵਾਸਤੇ ਵੀ ਇਟਸ ਜਸਟ ਇਹ ਚੀਜ਼ ਮੇਕ ਸ਼ੋਰ ਕਰਿਓ ਕਿ ਰਿਲੇਸ਼ਨਸ਼ਿਪ ਪਰੂਫ ਜਿਹੜਾ ਹੈ ਉਹ ਪਲੀਜ਼ ਸਟਰੋਂਗਰ ਲਾਇਓ ਤੇ ਜੀ ਡੀ ਸਟੇਟਮੈਂਟ ਜਿਹੜੀ ਆ ਉਹ ਸਟਰੋਂਗਰ ਲਾਇਓ
ਜੀ ਤੇ ਅਗਲਾ ਸਵਾਲ ਜਿਹੜਾ ਜੀ ਗੁਰਪ੍ਰੀਤ ਸਿੰਘ ਚਾਹਲ ਹੁਰੀ ਕਰ ਰਹੇ ਨੇ ਗੁਰਪ੍ਰੀਤ ਸਿੰਘ ਚਾਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਸਤਿ ਸ੍ਰੀ ਅਕਾਲ ਚਾਹਲ
ਸਾਹਿਬ
ਇਹਨਾਂ ਦਾ ਸਵਾਲ ਹੈ ਕਹਿੰਦੇ ਮੇਰੇ ਕੋਲ ਟੈਂਪਰੇਰੀ ਸਕਿੱਲ ਸ਼ਾਰਟੇਜ ਵੀਜ਼ਾ ਸਬ ਕਲਾਸ 482 ਸ਼ਾਰਟ ਟਰਮ ਸਟ੍ਰੀਮ ਹੈ ਜਲਦੀ ਹੀ ਖਤਮ ਹੋਣ ਵਾਲਾ ਹੈ ਅੱਗੇ ਕਿਹੜਾ ਵੀਜ਼ਾ ਐਕਸਟੈਂਡ ਹੋਵੇਗਾ ਪੀ ਆਰ ਨੂੰ ਕਿੰਨਾ ਟਾਈਮ ਲੱਗਣਾ ਹੈ ਜੀ ਆਈ ਐਮ ਪ੍ਰੋਡਕਸ਼ਨ ਮੈਨੇਜਰ ਇਨ ਫੂਡ ਪ੍ਰੋਸੈਸਿੰਗ
ਦੇਖੋ 482 ਸਟ੍ਰੀਮ ਜਿਹੜੀ ਸ਼ਾਰਟ ਟਰਮ ਸਟ੍ਰੀਮ ਜਾਂ ਸ਼ਾਰਟ ਟਰਮ ਕਹਿ ਲਓ ਲਿਸਟ ਅਗਰ ਤੁਹਾਡੀ ਆਕੂਪੇਸ਼ਨ ਆ ਤੇ ਅਨਫੋਰਚੁਨਲੀ ਤੁਹਾਨੂੰ ਵੀ ਪਤਾ ਹੋਣਾ ਗੁਰਪ੍ਰੀਤ ਜੀ ਅਨਫੋਰਚੁਨਲੀ ਪੀ ਆਰ ਦੇ ਆਪਸ਼ਨ ਨਹੀਂ ਆ ਅੰਡਰ ਇੰਪਲੋਇ ਨੋਮੀਨੇਸ਼ਨ ਤੁਸੀਂ 491 ਜਾਂ 190 ਡਿਪੈਂਡਿੰਗ ਓਨ ਕਿਹੜੇ ਸਟੇਟ ਚ ਓਪਨ ਆ ਉਹ ਤੁਸੀਂ ਟਰਾਈ ਕਰ ਸਕਦੇ ਆ ਇਹ ਕੇਸ Unfortunately, ਮੈਂ ਤੁਹਾਨੂੰ ਇਹਦਾ ਆਂਸਰ ਵਿਦਇਨ ਅ ਫਿਊ ਮਿੰਟਸ ਨਹੀਂ ਦੇ ਸਕਦਾ ਅਨਲੈਸ ਮੈਂ ਤੁਹਾਡੀ ਰੈਜ਼ਿਊਮੇ ਨਾ ਦੇਖੀ ਹੋਵੇ ਸੋ ਪਲੀਜ਼ ਰਿਕੁਐਸਟ ਹੈ ਅਗਰ ਤੁਸੀਂ ਇੰਡੀਵਿਜੁਅਲੀ ਡਿਸਕਸ ਕਰਨਾ ਹੈ ਤਾਂ ਮੈਨੂੰ ਰਹਿੰਦੀਆਂ ਮੈਨੂੰ ਈਮੇਲ ਕਰ ਲਓ
ਜੀ ਸੋ ਦੋਸਤੋ ਪ੍ਰੋਗਰਾਮ ਦੇ ਦੌਰਾਨ ਅਸੀਂ ਰਣਵੀਰ ਹੋਰਾਂ ਦਾ ਜਿਹੜਾ ਕੰਟੈਕਟ ਲਿੰਕ ਆ ਉਹ ਵੀਡੀਓ ਦੇ ਹੇਠਾਂ ਸਾਂਝਾ ਕਰਦੇ ਰਹਿੰਦੇ ਹਾਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਜਿਹਨੂੰ ਤੁਸੀਂ ਡਿਟੇਲ ਵਿੱਚ ਡਿਸਕਸ ਕਰਨਾ ਚਾਹੁੰਦੇ ਹੋ ਤੁਸੀਂ ਕਾਲ ਵੀ ਕਰ ਸਕਦੇ ਹੋ ਨੰਬਰ ਵੀ ਅਸੀਂ ਸਾਂਝਾ ਕਰਦੇ ਹਾਂ ਤੇ ਈਮੇਲ ਵੀ ਕਰ ਸਕਦੇ ਹੋ ਤੇ ਅਗਲੇ ਸਵਾਲ ਵੱਲ ਵਧਦੇ ਹਾਂ ਅਗਲਾ ਸਵਾਲ ਰੀਨੂ ਔਲਖ ਹੁਰੀ ਕਰ ਰਹੇ ਨੇ ਰੀਨੂ ਔਲਖ ਪੁੱਛ ਰਹੇ ਨੇ ਕਹਿੰਦੇ ਵੀ ਆਰ ਔਨ 485 ਵੀਜ਼ਾ ਵਿਲ ਦੇ ਓਪਨ ਬਾਰਡਰ ਫੋਰ SC 485 visa holders soon in June or no? My visa is going to expire in September.
Renu ji, main realistic je gal karan the chances bahut low a ki June tak ho borders temporary visa holders liye kisi bhi temporary visa holders liye open honge. Unfortunately, the answer aaj di date se no di taraf hai. But migration anything could change in a short span of time so main guarantee nahi de sakta ki definitely no one but chances cut nahi ki ye 5 holders June tak open karange
ਜੀ ਸਾਡੇ ਕੋਲ ਸਮਾਂ 6 ਮਿੰਟ ਦਾ ਬਚਿਆ ਜੀ ਸਵਾਲ ਬਹੁਤ ਸਾਰੇ ਆ ਰਹੇ ਨੇ ਮੈਂ ਜਲਦੀ ਜਲਦੀ ਕੋਸ਼ਿਸ਼ ਕਰਦੀ ਹਾਂ ਸਵਾਲ ਲੈਣ ਦੀ ਜੋਤੀ ਸਿੰਘ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਦੇ ਜਵਾਬ ਦੇ ਲਈ ਤੇ ਅਗਲਾ ਸਵਾਲ ਜਿਹੜਾ ਉਹ ਬਲਵਿੰਦਰ ਸਿੰਘ ਕਰ ਰਹੇ ਨੇ ਬਲਵਿੰਦਰ ਸਿੰਘ ਪੁੱਛ ਰਹੇ ਨੇ ਕਹਿੰਦੇ ਵਟ ਅਬਾਊਟ ਸ਼ੈਫ ਇਨ ਵੈਸਟਰਨ ਆਸਟ੍ਰੇਲੀਆ ਵਿਦ ਡਿਪਲੋਮਾ
ਡਿਪੈਂਡ ਕਰਦਾ ਬਲਵਿੰਦਰ ਜੀ ਕੀ ਐਕਸਪੀਰੀਅੰਸ ਆ ਠੀਕ ਆ ਤੁਸੀਂ ਕਿਹੜੇ ਏਰੀਆ ਚ ਤੁਸੀਂ ਜੋਬ ਕਰ ਰਹੇ ਹੋ ਆਪਣੀ ਆਕੂਪੇਸ਼ਨ ਚ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਪੁਆਇੰਟਸ ਕਿੰਨੇ ਆ ਦੇਰ ਆ ਲੋਟ ਮੈਨੀ ਫੈਕਟਰਸ Again, once again, without your resume, they can't comment on it.
ਜੀ ਜੀ ਤੇ ਅੱਗੇ ਗੁਰਦੀਪ ਸਿੰਘ ਹੋਰੀ ਵੀ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕ ਯੂ ਵੈਰੀ ਮੱਚ ਸਰ, ਇਵਨ ਆਈ ਆਸਕਡ ਟੂ ਮੱਚ, ਥੈਂਕ ਯੂ ਫਾਰ ਯੂਰ ਰਿਪਲਾਈ, ਬੈਸਟ ਮਾਰਾ ਏਜੰਟ।
ਨਹੀਂ ਸਰ ਜੀ, ਤੁਸੀਂ ਕਦੀ ਵੀ ਮੈਕਸੀਮਮ ਕੁਐਸਚਨ ਐਂਡ ਦੇਰ ਇਜ਼ ਨੋ ਕੁਐਸਚਨ ਐਸ ਐਸ ਸਿਲੀ ਜਾਂ ਐਡੀਸ਼ਨਲ ਕੁਐਸਚਨ, ਇਹਦੀ ਕੋਈ ਐਦਾਂ ਦੀ ਕੋਈ ਗੱਲ ਨਹੀਂ ਹੈ। ਬਾਕੀ ਥੈਂਕਸ ਫਾਰ ਯੋਰ ਫੀਡਬੈਕ
ਜੀ। ਅਗਲਾ ਸਵਾਲ ਜੌਨ ਗਰਗ ਕਰ ਰਹੇ ਨੇ, ਜੌਨ ਗਰਗ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੌਨ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਵੈਨ ਆਈ ਕੈਨ ਐਕਸਪੈਕਟ ਗ੍ਰਾਂਟ ਨਾਉ ਫਾਰ 489 ਇਨ ਆਟੋਮੋਟਿਵ ਫਾਰ ਔਨ ਸ਼ੋਰ, ਕੈਨ ਆਈ ਗੈਟ ਬਿਫੋਰ ਐਂਡ ਆਫ ਦਿਸ ਫਾਈਨੈਂਸ਼ੀਅਲ ਈਅਰ, ਆਈ ਕੈਨ ਸੀ ਗ੍ਰਾਂਟ 491, 190 ਐਂਡ 189 ਬਟ ਨਾਟ ਇਨ 489, ਪਲੀਜ਼ ਐਕਸਪਲੇਨ ਇਨ ਡਿਟੇਲ।
ਜੌਨ ਗਰਗ ਜੀ ਆਪਣੇ ਮੇਰੇ ਖਿਆਲ ਨਾਲ ਕਾਫੀ ਕਹਿ ਲਓ ਰੈਗੂਲਰ ਸਰੋਤਿਆਂ ਚੋਂ ਨੇ ਜਿਹੜੇ ਹਰ ਵਾਰ ਸਾਡੇ ਨਾਲ ਰਾਬਤਾ ਰੱਖਦੇ ਨੇ। ਇਹਨਾਂ ਨੇ ਆ ਕੁਸ਼ਚਨ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇਹਨਾਂ ਨੇ ਪਹਿਲੋਂ ਵੀ ਪੁੱਛਿਆ, ਮੈਂ ਨਾ ਨਹੀਂ ਕਰ ਰਿਹਾ ਇਸ ਕੁਸ਼ਚਨ ਨੂੰ, ਬਟ ਮੈਂ ਸਿਰਫ ਇਹ ਕਹਿ ਰਿਹਾ ਕਿ ਐਂਡ ਆਫ ਫਾਈਨੈਂਸ਼ੀਅਲ ਈਅਰ ਦੀ ਜੌਨ ਜੀ ਕੋਈ ਵੀ ਗਾਰੰਟੀ ਨਹੀਂ ਦੇ ਸਕਦਾ ਤੁਹਾਨੂੰ, ਕਿਉਂਕਿ 489 ਫੇਸਡ ਆਊਟ ਹੈ। ਮੈਂ ਪਹਿਲੋਂ ਵੀ ਤੁਹਾਨੂੰ ਪ੍ਰੋਗਰਾਮ ਚ ਕਿਹਾ ਕਿ 489 ਜਿਹੜਾ ਫੇਸਡ ਆਊਟ ਵੀ ਸਾ, ਹੁਣ ਕਿਉਂਕਿ ਐਂਡ ਆਫ ਫਾਈਨੈਂਸ਼ੀਅਲ ਈਅਰ ਚ ਸਿਰਫ ਰਹਿ ਗਏ ਆ ਅਪ੍ਰੈਲ ਮਈ ਜੂਨ, ਚਾਂਸਿਸ ਘੱਟ ਨੇ ਕਿ ਤੁਹਾਨੂੰ ਉਹਦੀ ਗ੍ਰਾਂਟ ਆਵੇ। ਡਿਪੈਂਡ ਕਰਦਾ ਤੁਹਾਨੂੰ ਮੰਥਸ ਕਿੰਨੇ ਹੋਏ ਆ ਅਪਲਾਈ ਕੀਤੇ ਹੋਏ, ਅੱਜ ਦੀ ਡੇਟ ਚ ਪ੍ਰੋਸੈਸਿੰਗ ਟਾਈਮ ਫੋਰ 489 ਕੋਲ ਰੇਂਜ ਐਨੀਵੇਅਰ ਬਿਟਵੀਨ 12 to 18 to 24 ਮੰਥਸ, ਸੋ ਟਾਈਮ ਜ਼ਰੂਰ ਲੱਗ ਸਕਦਾ ਹੈ। ਬਟ ਜੇ ਤੁਸੀਂ ਅਪਲਾਈ ਕੀਤਾ ਹੋਇਆ, ਮੇਰੀ ਇੱਕ ਰਿਕੁਐਸਟ ਹੈ ਕਿ ਆਪਣੀ ਫਾਈਲ ਦੇਖੋ, ਡਿਸੀਜਨ ਰੈਡੀ ਹੈਗੀ ਜਾਂ ਨਹੀਂ ਹੈਗੀ ਆ, ਤੁਸੀਂ ਕਰਟਸੀ ਈਮੇਲ ਕੇਸ ਆਫਿਸਰ ਨੂੰ ਭੇਜ ਸਕਦੇ ਆ ਫੋਰ ਅ ਕਾਇੰਡ ਅਪਡੇਟ ਕੀ ਚੱਲ ਰਿਹਾ ਐਪਲੀਕੇਸ਼ਨ ਨਾਲ।
ਜੀ
ਜੂਨ 30 June 2021 ਤੱਕ, ਕਿਉਂਕਿ 3 ਮਹੀਨੇ ਰਹਿ ਗਏ ਆ, ਚਾਂਸਿਸ ਮਾਈਟ ਬੀ ਲੋ, ਬਟ ਨੈਕਸਟ ਫਾਈਨੈਂਸ਼ੀਅਲ ਈਅਰ ਫੋਰ ਸ਼ੋਰ ਓਬਵੀਅਸਲੀ ਤੁਹਾਨੂੰ ਗ੍ਰਾਂਟ ਦੇ ਚਾਂਸਿਸ ਹੈਗੇ ਹੈਗੇ।
ਠੀਕ, ਤੇ ਅਗਲਾ ਸਵਾਲ ਜਿਹੜਾ ਆਇਆ ਉਹ ਇੱਕ ਵਾਰ ਫਿਰ ਕਰਨਵੀਰ ਸਿੰਘ ਹੋਰੀ ਕਰ ਰਹੇ ਨੇ, ਤੇ ਕਰਨਵੀਰ ਕਹਿੰਦੇ ਆ ਕਿ ਆਈ ਹੈਵ ਡਨ ਸਰਟ 3 ਐਂਡ ਸਰਟ 4 ਔਰ ਡਿਪਲੋਮਾ ਆਫ ਹਾਰਟੀਕਲਚਰ ਐਂਡ ਆਈ ਐਮ ਲਿਵਿੰਗ ਐਂਡ ਵਰਕਿੰਗ ਇਨ ਰੀਜਨਲ ਵਿਕਟੋਰੀਆ, ਆਈ ਹੈਵ 2.5 ਈਅਰਸ, ਐਨੀ ਚਾਂਸ ਫਾਰ ਅਪਲਾਈ ਅਨਦਰ ਵੀਜ਼ਾ?
Again, equipment, cert 3, cert 4, diploma of horticulture. So horticulture, as the rates, and fortunately, again, don't critical, yeah, 2.5 years of experience, hai ga, to see 482 option, dekh sakde ho, Karanbir ji, je tade ko 2 saal to baad experience hai ga. Having said that, we know, ek quad review karne paani hai, tade application, tade eligibility waste. But to see employer-sponsored visa path, chon sakde ho, ga tade employer, tane sponsor karne ready ne.
ਜੀ ਜੌਨ ਗਰਗ ਧੰਨਵਾਦ ਕਰ ਰਹੇ ਨੇ, ਅਗਲਾ ਸਵਾਲ ਰੁਪਿੰਦਰ ਬਰਾੜ ਕਰ ਰਹੇ ਨੇ, ਰੁਪਿੰਦਰ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਰੁਪਿੰਦਰ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਇਸ ਦੇਰ ਐਨੀ ਚਾਂਸ ਟੂ ਓਪਨ ਪ੍ਰੋਸੈਸਿੰਗ ਆਫ 489 ਵੀਜ਼ਾ ਐਪਲੀਕੇਸ਼ਨ ਫਰੋਮ ਆਫ ਸ਼ੋਰ, ਕੋਜ ਮਾਈ ਐਪਲੀਕੇਸ਼ਨ ਇਜ਼ ਸਟਕ ਬਿਫੋਰ ਕੋਰੋਨਾ ਪੈਂਡੇਮਿਕ?
ਚਾਂਸਿਸ ਐਟਲੀਸਟ ਆਹ ਫਾਈਨੈਂਸ਼ੀਅਲ ਈਅਰ ਘੱਟ ਨੇ ਰੁਪਿੰਦਰ ਜੀ, ਅਗਲੇ ਫਾਈਨੈਂਸ਼ੀਅਲ ਈਅਰ ਤੋਂ ਡੈਫੀਨਿਟਲੀ ਹੋਪ ਹੈਗੀ ਆ, ਜਿੱਦਾਂ ਕਿ ਮੈਂ ਕਿਹਾ ਕਿ ਸਪੋਰਟਸ ਵੱਧ ਮਿਲਣਗੇ, ਬਟ ਐਸ ਫਾਈਨੈਂਸ਼ੀਅਲ ਈਅਰ ਕਹਿ ਲਓ ਆ 2-3 ਮਹੀਨੇ ਚਾਂਸਿਸ ਘੱਟ ਨੇ ਕਿ ਆਫ ਸ਼ੋਰ ਤੋਂ ਪ੍ਰੋਸੈਸਿੰਗ ਓਪਨ ਹੋਊਗੀ।
ਜੀ ਤੇ ਅਮਨਾ ਖਾਨ ਕਹਿ ਰਹੇ ਨੇ, ਕਹਿੰਦੇ ਆਈ ਹੈਵ 65 ਪੁਆਇੰਟਸ ਇਨਕਲੂਡਿੰਗ ਪਾਰਟਨਰ ਪੁਆਇੰਟਸ ਐਂਡ ਮਾਈ ਪੀਟੀ ਸਕੋਰ, ਹਾਊ ਮੈਨੀ ਪੁਆਇੰਟਸ ਵੁੱਡ ਬੀ ਰਿਕੁਆਇਰਡ ਫਾਰ 491 ਔਰ ਆਰ ਦੀਸ ਪੁਆਇੰਟਸ ਅਨਫ?
ਅਮਨਾ ਜੀ, 65 ਪੁਆਇੰਟਸ ਜਿਹੜੇ ਨੇ ਉਹ ਅਨਫੋਰਚੁਨੇਟਲੀ ਕਾਫੀ ਲੋ ਨੇ। ਰੀਜ਼ਨ ਉਹਦਾ ਇਹ ਹੈ ਕਿ 65 ਬੇਅਰ ਮਿਨੀਮਮ ਪਾਸ ਮਾਰਕਸ ਨੇ। ਤੁਸੀਂ ਪਲੀਜ਼, ਵਾਟ ਆਈ ਵੁੱਡ ਐਡਵਾਈਸ ਇਜ਼, ਤੁਸੀਂ ਆਪਣਾ ਸਕੋਰ ਵਧਾਉਣ ਦੀ ਜ਼ਰੂਰ ਕੋਸ਼ਿਸ਼ ਕਰੋ, ਆਇਲਸ ਦੇ ਰਾਹੀਂ, ਪੀਟੀ ਦੇ ਰਾਹੀਂ, ਨਾਟੀ ਦੇ ਰਾਹੀਂ, ਜਾਂ ਤੁਹਾਡਾ ਐਕਸਪੀਰੀਅੰਸ ਜਿਹੜਾ ਤੁਹਾਨੂੰ ਐਕਸਟਰਾ 5 ਪੁਆਇੰਟਸ ਦੇ ਦੇ, ਤੋ ਸਰਟਨਲੀ 65 ਪੁਆਇੰਟ ਜਿਹੜੇ ਨੇ ਉਹ ਥੋੜੇ ਘੱਟ ਨੇ ਇਨਵੀਟੇਸ਼ਨ ਵਾਸਤੇ।
ਜੀ ਸਮਾਂ ਸਾਡਾ ਤਕਰੀਬਨ ਖਤਮ ਹੋ ਚੁੱਕਿਆ, 7 to 7:30 ਦੇ ਦੌਰਾਨ ਦਾ ਹੀ ਸਮਾਂ ਜਿਹੜਾ ਸੀ ਅੱਜ
ਕਰ ਸਕਦੇ ਹਾਂ ਆਪਾਂ 5-7 ਮਿੰਟ ਕੁਇਕਲੀ, ਜੇ ਕੁਐਸਚਨ ਹੈਗੇ ਨੇ ਆਪਾਂ ਜ਼ਰੂਰ ਕੰਟੀਨਿਊ ਕਰ ਸਕਦੇ।
ਜੀ ਬਿਲਕੁਲ, ਸਵਾਲ ਰਣਬੀਰ ਜੀ ਹੈਗੇ ਆਪਣੇ ਕੋਲ ਔਰ ਪਹੁੰਚ ਰਹੇ ਨੇ ਬਹੁਤ ਸਾਰੇ ਦੋਸਤ ਸਾਡੇ ਤੱਕ। ਹਰਦੀਪ ਸਿੰਘ ਪਰਮਾਰ ਹੋਰਾਂ ਦਾ ਮੈਂ ਸਵਾਲ ਜਲਦੀ ਜਲਦੀ ਸ਼ਾਮਲ ਕਰਦੀ ਹਾਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਮਾਰ ਸਾਹਿਬ। ਕਹਿੰਦੇ ਸਰ ਐਂਡ ਮੈਡਮ ਜੀ ਮਾਈ ਕੁਐਸਚਨ ਇਜ਼ ਡਸ ਇਮੀਗ੍ਰੇਸ਼ਨ ਵਿਲ ਐਡ ਹੋਸਪਿਟੈਲਿਟੀ ਆਕੂਪੇਸ਼ਨ ਔਨ PSMOL ਐਨੀ ਆਈਡੀਆ ਵੈਨ ਇਟ ਵਿਲ ਬੀ
ਵੈਰੀ ਗੁਡ ਕੁਐਸਚਨ ਰਾਜੀਵ ਜੀ ਇੰਡਸਟਰੀ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਈਵਨ ਜਿਹੜੀ ਸੈਨੇਟ ਦੇ ਰੈਕਮੈਂਡੇਸ਼ਨ ਆ ਉਹ ਚ ਆ ਕਿ ਇਹਨਾਂ ਨੂੰ ਐਡ ਕੀਤਾ ਜਾਵੇ ਸੋ ਚਾਂਸਿਸ ਆਰ ਹਾਈ ਹੁਣ ਵਿਨ ਵੁੱਡ ਦੈਟ ਬੀ ਅਨਫੋਰਚੁਨੇਟਲੀ ਹਰਦੀਪ ਜੀ ਕੋਈ ਆਨਸਰ ਨਹੀਂ ਕਰ ਸਕਦਾ ਇਹਨੂੰ ਇੱਕ ਵਾਰ ਸੈਨੇਟ ਇਨਕੁਆਇਰੀ ਫਿਨਿਸ਼ ਹੋਵੇ ਉਹਦੇ ਰੈਕਮੈਂਡੇਸ਼ਨ ਕਿੰਨੇ ਇਹਨਾਂ ਨੇ ਕਹਿ ਲਓ ਐਕਸੈਪਟ ਕੀਤੇ ਆ ਉਸ ਤੇ ਡਿਪੈਂਡ ਕਰਦਾ ਹੈ ਬਟ ਚਾਂਸਿਸ ਆਰ ਦੇਅਰ
ਜੀ ਤੇ ਜਾਨ ਗਰਗੁਰੀ ਅਕਤੂਬਰ 19 ਦੀ ਤਰੀਕ ਦੱਸ ਰਹੇ ਨੇ ਸ਼ਾਇਦ ਆਪਣੇ ਪਿਛਲੇ ਸਵਾਲ ਦੇ ਨਾਲ ਸੰਬੰਧਿਤ ਉਹਨਾਂ ਨੇ ਇੱਥੇ ਦੱਸਿਆ ਥੈਂਕਸ ਅ ਲੋਟ ਵੀ ਕਹਿ ਰਹੇ ਨੇ ਤੇ ਬਲਵਿੰਦਰ ਸਿੰਘ ਅੱਗੇ ਕਹਿ ਰਹੇ ਨੇ ਬਲਵਿੰਦਰ ਸਿੰਘ ਪੁੱਛ ਰਹੇ ਨੇ ਕਹਿੰਦੇ ਆਲ ਡਨ 65 ਜੋਬ ਰੈਡੀ ਫਾਰ 190491 EOI ਲੌਜ ਡਨ 1 year ਅਗੋ ਬਲਵਿੰਦਰ ਸਿੰਘ ਹੋਰਾਂ ਨੇ ਪਹਿਲਾਂ ਸਾਨੂੰ ਜਿਹੜਾ ਸਵਾਲ ਭੇਜਿਆ ਸੀ ਸ਼ਾਇਦ ਉਹਦੇ ਨਾਲ ਹੀ ਸੰਬੰਧਿਤ ਜਾਣਕਾਰੀ ਸਾਂਝੀ ਕਰ ਰਹੇ ਨੇ ਜੀ
ਓਕੇ ਮੈਨੂੰ ਕੁਐਸਚਨਸ ਅਨਫੋਰਚੁਨੇਟਲੀ ਮੈਨੂੰ ਧਿਆਨ ਨਹੀਂ ਆ ਬਟ 65 and 75
ਜੀ ਜੀ ਸ਼ੈਫ ਦੇ ਬਾਰੇ ਚ ਸ਼ਾਇਦ ਇਹਨਾਂ ਨੇ ਪੁੱਛਿਆ ਸੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸ਼ੈਫ ਦੇ ਬਾਰੇ ਚ ਪੁੱਛਣਾ ਚਾਹੁੰਦੇ ਡਿਪਲੋਮਾ ਦੇ ਨਾਲ ਹਾਂਜੀ
491 ਚ ਤੁਹਾਡੇ ਚਾਂਸਸ ਹੋ ਸਕਦੇ ਨੇ ਸਰ 491 ਚ
ਜੀ ਜੀ ਤਰਨਜੀਤ ਸਿੰਘ ਟੈਗੋਰ ਅੱਗੇ ਸਾਡੇ ਨਾਲ ਬਣੇ ਹੋਏ ਨੇ ਤੇ ਇਹਨਾਂ ਦਾ ਸਵਾਲ ਹੈ ਕਹਿੰਦੇ ਸਰ ਇਜ਼ ਨਿਊ ਸਾਊਥ ਵੇਲਸ ਗਿਵਿੰਗ ਇਨਵੀਟੇਸ਼ਨ ਫਾਰ 1902 RN ਏਜਡ ਕੇਅਰ
ਹਾਂਜੀ ਡਿਪੈਂਡ ਕਰਦਾ ਹੈ ਕਿ ਆਪਣੇ ਪੁਆਇੰਟ ਸਕੋਰਿੰਗ ਕਿੰਨੇ ਆ ਠੀਕ ਹੈ ਸਰਟਨਲੀ ਹਾਂਜੀ ਦੇ ਰਿਹਾ
ਜੀ ਤੇ ਇਸ ਤੋਂ ਬਾਅਦ ਤਰਨਜੀਤ ਹੁਰੀ ਹੀ ਧੰਨਵਾਦ ਵੀ ਕਰ ਰਹੇ ਨੇ ਰੁਪਿੰਦਰ ਬਰਾੜ ਵੀ ਧੰਨਵਾਦ ਕਰ ਰਹੇ ਨੇ ਜੋਤੀ ਸਿੰਘ ਪੁੱਛ ਰਹੇ ਨੇ ਵਟ ਇਜ਼ 407 ਵੀਜ਼ਾ
ਹਾਂਜੀ ਉਹ ਟ੍ਰੇਨਿੰਗ ਵੀਜ਼ਾ ਹੈ ਠੀਕ ਆ ਉਹਦੇ ਸਰਟਨ ਰਿਕੁਆਇਰਮੈਂਟਸ ਹੁੰਦੇ ਆ ਤੁਹਾਨੂੰ ਇੰਪਲੋਇਰ ਚਾਹੀਦਾ ਹੁੰਦਾ ਤੁਸੀਂ ਇਹ ਕਹਿੰਦੇ ਆ ਕਿ ਐਜ਼ ਅ ਟ੍ਰੇਨੀ ਮੈਂ ਕਹਿ ਲਓ ਜੋਬ ਕਰਨਾ ਚਾਹੁੰਦੇ ਹਾਂ ਤਾਂ ਉਹ ਟੈਂਪਰਰੀ ਵੀਜ਼ਾ ਹੈ ਉਹਦੀ ਐਲੀਜੀਬਿਲਿਟੀ ਰਿਕੁਆਇਰਮੈਂਟਸ ਥੋੜੇ ਸਪੈਸੀਫਿਕ ਨੇ ਤੁਹਾਨੂੰ ਇੱਕ ਸਪੋਂਸਰ ਦੀ ਜ਼ਰੂਰ ਪੈਂਦੀ ਹੈ
ਜੀ ਤੇ ਹਰਜੋਤ ਜੱਸੜ ਹੁਰੀ ਅੱਗੇ ਜੁੜੇ ਹੋਏ ਨੇ ਹਰਜੋਤ ਜੱਸੜ ਪੁੱਛ ਰਹੇ ਨੇ ਕਹਿੰਦੇ ਆਈ ਅਪਲਾਈਡ ਮਾਈ ਸਟੇਟ ਨੋਮੀਨੇਸ਼ਨ ਆਫ ਸਾਊਥ ਆਸਟ੍ਰੇਲੀਆ 491 ਸ਼ੈਫ ਔਨ 8 ਫੈਬਰੀ ਆਈ ਐਮ ਸਟਿਲ ਵੇਟਿੰਗ ਫਾਰ ਮਾਈ ਨੋਮੀਨੇਸ਼ਨ ਹਾਊ ਲੌਂਗ ਇਟ ਟੇਕ ਟੂ ਪ੍ਰੋਸੈਸ ਮਾਈ ਐਪਲੀਕੇਸ਼ਨ ਪੁਆਇੰਟਸ ਹੈਗੇ ਜੀ ਇਹਨਾਂ ਦੇ 85 ਇਨਕਲੂਡਿੰਗ ਸਟੇਟ
ਪੁਆਇੰਟਸ ਤੁਹਾਡੇ ਕਾਫੀ ਵਧੀਆ ਨੇ ਠੀਕ ਹੈ ਤੁਸੀਂ ਫੈਬ ਚ ਕੀਤੀ ਸੀ ਹਲੇ ਮਾਰਚ ਅਪ੍ਰੈਲ ਮੈਂ ਜ਼ਿਆਦਾ ਟਾਈਮ ਨਹੀਂ ਹੋਇਆ ਆਈ ਐਮ ਪ੍ਰੀਟੀ ਸ਼ੋਰ ਕਿ ਮਾਰਚ ਚ ਤੁਹਾਨੂੰ ਇਨਵਾਈਟ ਹੋਣ ਦੇ ਚਾਂਸਸ ਹੈਗੇ ਆ ਸ਼ੋਜੀ
ਜੀ ਤੇ ਅੱਗੇ ਗੁਰਪ੍ਰੀਤ ਸਿੰਘ ਚਾਹਲ ਹੁਰੀ ਧੰਨਵਾਦ ਕਹਿ ਰਹੇ ਨੇ ਕਹਿੰਦੇ ਆਈ ਵਿਲ ਕੰਟੈਕਟ ਯੂ ਸੂਨ ਬਿਲਕੁਲ ਜੀ ਜ਼ਰੂਰ ਕਰਿਓ ਔਰ ਬਲਵਿੰਦਰ ਸਿੰਘ ਵੀ ਧੰਨਵਾਦ ਕਹਿ ਰਹੇ ਨੇ ਆਪਣੇ ਜਵਾਬ ਦੇ ਲਈ ਤੇ ਤਰਨਜੀਤ ਟੈਗੋਰ ਕਹਿ ਰਹੇ ਨੇ ਦੱਸ ਰਹੇ ਨੇ ਕਹਿੰਦੇ ਵੀ ਹੈਵ 90 ਪੁਆਇੰਟਸ ਤੇ ਆਖਰੀ ਸਵਾਲ ਜਿਹੜਾ ਉਹ ਸਿਮਰਨ ਖੰਗੂਰਾ ਹੋਰਾਂ ਦਾ ਆਪਾਂ ਸ਼ਾਮਲ ਕਰਦੇ ਹਾਂ ਸਿਮਰਨ ਖੰਗੂਰਾ ਜਿਹੜੇ ਨੇ ਇਹ ਪੁੱਛ ਰਹੇ ਨੇ ਕਹਿੰਦੇ 887 ਦਾ ਪ੍ਰੋਸੈਸਿੰਗ ਟਾਈਮ ਸਰ ਦੱਸਿਓ ਆਲਰੇਡੀ ਹੈਵ ਬੀਨ 10 to 11 ਮੰਥਸ ਹਾਊ ਲੌਂਗ ਜਨਰਲੀ ਨਾਊਟਿੰਗ
ਸਿਮਰਨ ਜੀ ਵੈਲ ਵਿਦ ਇਨ ਪ੍ਰੋਸੈਸਿੰਗ ਟਾਈਮ ਹੈ 489 ਤੇ 887 ਫੇਸਡ ਆਊਟ ਵੀਜ਼ੇ ਆਈ ਮੀਨ ਜੋ ਹੁਣ ਐਗਜ਼ਿਸਟ ਨਹੀਂ ਕਰਦੇ ਇਸ ਲਈ ਲੋਵੈਸਟ ਪ੍ਰਾਇਰਟੀ ਚ ਨੇ ਅੱਜ ਦੀ ਡੇਟ ਚ ਆਮ ਜਿਹੜੀ 887 ਦੀ ਪ੍ਰੋਸੈਸਿੰਗ ਹੈ ਐਨੀਵੇਅਰ ਬਿਟਵੀਨ 18 to 24 ਮਹੀਨੇ ਤੱਕ ਹੈ ਸੋ ਤੁਸੀਂ ਵੈਲ ਵਿਦ ਇਨ ਪ੍ਰੋਸੈਸਿੰਗ ਟਾਈਮ ਹੋ ਹਲੇ ਥੋੜਾ ਟਾਈਮ ਤੁਹਾਨੂੰ ਜ਼ਰੂਰ ਲੱਗੂਗਾ ਇਹਦੀ ਫਾਈਨਲਾਈਜੇਸ਼ਨ ਹੋਣ ਚ
ਜੀ
ਅਗਰ 5 ਮਿੰਟ ਹੋਰ ਰੇਡੀ ਆ ਬਟ ਅਗਰ ਕੁਐਸਚਨ ਆਪਾਂ ਸਾਰੇ ਕਵਰ ਕਰ ਲਈਏ ਤੇ ਬੈਟਰ ਰਹੂਗਾ ਆਪਾਂ ਕੁਇਕਲੀ ਆਨਸਰ ਕਰ ਦਿੰਦੇ ਹਾਂ ਹਾਂਜੀ
ਹਾਂਜੀ ਸਵਾਲ ਜਿਹੜੇ ਆ ਜਿਵੇਂ ਜਿਵੇਂ ਸਾਡੇ ਤੱਕ ਪਹੁੰਚਦੇ ਰਹਿਣਗੇ ਅਸੀਂ ਸ਼ਾਮਲ ਕਰਦੇ ਰਹਾਂਗੇ ਅਸੀਂ ਦੋਸਤਾਂ ਨੂੰ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਰਣਵੀਰ ਹੋਰਾਂ ਦੀ ਜਿਹੜੀ ਸਿਹਤ ਸੀ ਉਹ ਸਾਜ਼ਗਾਰ ਨਹੀਂ ਸੀ ਇਹਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਇਹ ਸਮਾਂ ਆ ਉਹ ਆਪਣਾ ਸਾਡੇ ਦਰਸ਼ਕਾਂ ਦੇ ਨਾਲ ਤੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹਿਆ ਕਿਉਂਕਿ ਉਹ ਤੋੜਨਾ ਨਹੀਂ ਸੀ ਚਾਹੁੰਦੇ ਜਿਹੜੀ ਇਹ ਲਗਾਤਾਰਤਾ ਸੋ ਇਹੀ ਲਗਾਤਾਰਤਾ ਕਾਇਮ ਰੱਖਣ ਦੇ ਲਈ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਹੁਣ ਵਧਾਇਆ ਵੀ ਜਾ ਰਿਹਾ ਸੋ ਅਸੀਂ ਅਗਲੇ ਸਵਾਲਾਂ ਦੀ ਜਿਹੜੀ ਆ ਤੁਹਾਡੀ ਉਡੀਕ ਕਰਾਂਗੇ ਪਰ ਉਸ ਤੋਂ ਵੀ ਪਹਿਲਾਂ ਇੱਕ ਹੋਰ ਸਵਾਲ ਜਿਹੜਾ ਰਣਵੀਰ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਜਿਹੜਾ ਵੀ ਇਹ ਕੋਵਿਡ ਦਾ ਸਮਾਂ ਚੱਲ ਰਿਹਾ ਇਸ ਸਮੇਂ ਦੇ ਦੌਰਾਨ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੱਖੋ ਵੱਖਰਾ ਜਿਹੜਾ ਮਾਹੌਲ ਆ ਬਣਿਆ ਹੋਇਆ। ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ ਦੇ ਵਿੱਚ ਸਾਰੀਆਂ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹ ਲੱਗੀਆਂ ਹੋਈਆਂ ਨੇ, ਭਾਵੇਂ ਕੋਰੋਨਾ ਦਾ ਜਿਹੜਾ ਪ੍ਰਕੋਪ ਹੈ ਉਹ ਵੀ ਆਸਟ੍ਰੇਲੀਆ ਦੇ ਨਾਲੋਂ ਜ਼ਿਆਦਾ ਹੈ, ਪਰ ਉੱਥੇ ਦੀ ਜਿਹੜੀ ਸਰਕਾਰ ਹੈ ਉੱਥੇ ਦੀ ਸਰਕਾਰ ਨੇ 90,000 ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਕੋਰੋਨਾ ਦੇ ਕਾਬੂ ਕਰਨ ਦੇ ਲਈ, ਫਾਈਟ ਕਰਨ ਦੇ ਵਿੱਚ ਮਦਦ ਕਰਨ ਦੇ ਬਦਲੇ PR ਦੇਣ ਦੀ ਕੋਈ ਇਹੋ ਜਿਹੀ ਤਜਵੀਜ਼ ਰੱਖੀ ਹੈ? ਤੇ ਜੇ ਇਹੋ ਜਿਹੀ ਕੋਈ ਗੱਲ ਹੈ ਤਾਂ ਕੀ ਆਸਟ੍ਰੇਲੀਆ ਜਿਹੜਾ ਆ ਉਹ ਵੀ ਇਸ ਤਰ੍ਹਾਂ ਦਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਕਰ ਸਕਦਾ?
ਹਾਂਜੀ, ਪਹਿਲੀ ਚੀਜ਼ ਤੇ ਜਿਹੜਾ ਤੁਹਾਡਾ ਪਹਿਲਾ ਕੁਐਸਚਨ ਹੈ, ਹਾਂਜੀ, ਕੈਨੇਡਾ ਨੇ ਜ਼ਰੂਰ 90,000 ਇੰਟਰਨੈਸ਼ਨਲ ਸਟੂਡੈਂਟਸ ਨੂੰ ਇਹ ਪ੍ਰੋਮਿਸ ਕੀਤਾ ਹੈ ਕਿ ਅਸੀਂ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਵਾਂਗੇ। ਉਹ ਕਈ ਖੇਤਰਾਂ ਚ ਕਹਿ ਲਓ ਜਿਹੜੇ ਕੰਮ ਕਰਦੇ ਨੇ ਇੰਟਰਨੈਸ਼ਨਲ ਸਟੂਡੈਂਟਸ, ਈਵਨ ਰਿਟੇਲ ਸਟੋਰ, ਟਰਾਂਸਪੋਰਟੇਸ਼ਨ, ਟਰੱਕ ਡਰਾਈਵਿੰਗ, ਉਹਦੇ ਚ ਵੀ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਕਿ ਜੇ ਤੁਸੀਂ ਕੰਮ ਕਰਦੇ ਤਾਂ ਅਸੀਂ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਵਾਂਗੇ। ਮੇਰੇ ਹਿਸਾਬ ਨਾਲ ਬਹੁਤ ਹੀ ਸੈਂਸਿਬਲ ਮੂਵ ਆ। ਜੇ ਤੁਸੀਂ ਸਕਿੱਲ ਸ਼ੋਰਟੇਜ ਨੂੰ ਖਤਮ ਕਰਨਾ ਚਾਹੁੰਦੇ ਹੋ ਕਿਸੇ ਵੀ ਵੈਸਟਰਨ ਵਰਲਡ ਚ, ਕਿਸੇ ਵੀ ਵੈਸਟਰਨ ਕੰਟਰੀ ਚ ਕਹਿ ਲਓ, ਸੋਰੀ, ਤੁਸੀਂ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਉੱਥੇ ਰਹਿ ਰਹੇ ਨੇ, ਕੋਵਿਡ ਕਰਕੇ ਤੁਸੀਂ ਬਾਹਰ ਵਾਲਿਆਂ ਨੂੰ ਨਹੀਂ ਕਰ ਸਕਦੇ, ਮੈਂ ਮੰਨਦਾ ਹਾਂ, ਬਟ ਇੱਕ ਕਾਮਨ ਸੈਂਸ ਅਪਰੋਚ ਹੈ ਕਿ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਉੱਥੇ ਹੈਗੇ ਨੇ, ਜਿਹੜੇ ਕੰਟਰੀਬਿਊਟ ਕਰ ਰਹੇ ਨੇ ਕੋਵਿਡ 19 ਦੀ ਕਵਰੇਜ, ਉਹਨਾਂ ਨੂੰ ਜ਼ਰੂਰ ਕੁਛ ਨਾ ਕੁਛ ਰਿਲੀਫ ਜਾਂ ਰਾਹਤ ਦਿੱਤੀ ਜਾਵੇ ਪਰਮਨੈਂਟ ਰੈਜ਼ੀਡੈਂਸੀ ਵਾਸਤੇ। ਸੋ ਬਹੁਤ ਹੀ ਪੋਜ਼ਿਟਿਵ ਮੂਵ ਹੈ ਕੈਨੇਡਾ ਦੀ। ਮੈਂ ਪਹਿਲਾਂ ਤੋਂ ਵੀ ਕਹਿੰਦਾ ਹੈ ਕਿ ਕੈਨੇਡਾ ਬਹੁਤ ਹੀ ਲਿਬਰਲ ਆ ਇਨ ਟਰਮਸ ਆਫ ਸਕਿੱਲਡ ਮਾਈਗ੍ਰੇਸ਼ਨ, ਉਹਨਾਂ ਨੂੰ ਸਕਿੱਲਡ ਮਾਈਗ੍ਰੈਂਟਸ ਦੀ ਐਕਚੁਅਲੀ ਵੈਲਿਊ ਕਰਦੇ ਨੇ ਉਹ, ਤੇ ਆਸਟ੍ਰੇਲੀਆ ਨੂੰ ਬੀਂਗ ਅ ਮਾਈਗ੍ਰੇਸ਼ਨ ਏਜੰਟ, ਮੈਂ ਇਹ ਕਹਿਣਾ ਚਾਹੂੰਗਾ ਕਿ ਅਗਰ ਮੈਂ ਪਾਲਿਸੀ ਮੇਕਰ ਹੁੰਦਾ ਤੇ ਮੈਂ ਜ਼ਰੂਰ ਇਹਦੇ ਬਾਰੇ ਸੋਚਣਾ, ਆਸਟ੍ਰੇਲੀਆ ਨੂੰ ਵੀ ਸੋਚਣਾ ਚਾਹੀਦਾ ਇਸ ਬਾਰੇ।
ਜੀ ਜੀ, ਤੇ ਇਸ ਤੋਂ ਬਾਅਦ ਅਸੀਂ ਬਾਰ ਬਾਰ ਵੈਸੇ ਤਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕਰਦੇ ਆ ਰਹੇ ਹਾਂ ਕਿ ਜਿਹੜਾ ਇਹ ਫਾਈਨੈਂਸ਼ੀਅਲ ਈਅਰ ਹੈ, ਜਿਹੜੇ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਸ਼ਾਇਦ ਕੁਛ ਹੋਰ ਨਵੇਂ ਜਿਹੜੇ ਬਦਲਾਅ ਆ ਉਹ ਮਾਈਗ੍ਰੇਸ਼ਨ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਆ। ਪਰ ਸਮੇਂ ਸਮੇਂ ਤੇ ਕਈ ਵਾਰ ਇਹੋ ਜਿਹੜੇ ਝਟਕੇ ਸਰਕਾਰਾਂ ਵੱਲੋਂ ਲੱਗਦੇ ਆ ਹਮੇਸ਼ਾ, ਤੇ ਇਸ ਕਰਕੇ ਫੇਰ ਇੱਕ ਵਾਰ ਜਿਹੜੀਆਂ ਚਿੰਤਾਵਾਂ ਆ, ਇੱਕ ਵਾਰੀ ਜਿਹੜੇ ਸਵਾਲ ਆ ਉਹ ਫੇਰ ਸਾਡੇ ਉੱਥੇ ਦੇ ਉੱਥੇ ਖੜੇ ਹੋ ਜਾਂਦੇ ਆ। ਤੇ ਇਹ ਜਿਹੜੇ ਸਵਾਲ ਨੇ, ਇਹ ਜਿਹੜੀਆਂ ਚਿੰਤਾਵਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਘਟਣਗੀਆਂ, ਔਰ ਨਵਾਂ ਜਿਹੜਾ ਵਿੱਤੀ ਵਰ੍ਹਾ ਆ ਉਹ ਕੁਛ ਨਾ ਕੁਛ ਚੰਗਾ ਲੈ ਕੇ ਆਵੇਗਾ, ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ। ਸਿਮਰਨ ਖੰਗੂੜਾ ਇਸ ਵੇਲੇ ਧੰਨਵਾਦ ਕਰ ਰਹੇ ਨੇ ਰਣਬੀਰ ਜੀ ਆਪਣੇ ਜਵਾਬ ਦੇ ਲਈ, ਤੇ ਇਸੇ ਨਾਲ ਜੋਤੀ ਸਿੰਘ ਜਿਹੜੇ ਆ ਉਹ ਵੀ ਤੁਹਾਡਾ ਧੰਨਵਾਦ ਕਰ ਰਹੇ ਨੇ। ਤੇ ਦੋਸਤੋ, ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਵੀ ਤੁਹਾਡੇ ਸਵਾਲ ਜਿਹੜੇ ਤੁਸੀਂ ਵਿਸਥਾਰ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ, ਰਣਬੀਰ ਹੋਰਾਂ ਤੋਂ ਕੋਈ ਸਲਾਹ ਲੈਣਾ ਚਾਹੁੰਦੇ ਹੋ, ਤਾਂ ਇਹ ਜਿਹੜੀ ਚੱਲ ਰਹੀ ਵੀਡੀਓ ਆ ਇਹਦੇ ਹੇਠਾਂ ਅਸੀਂ ਰਣਬੀਰ ਹੋਰਾਂ ਦਾ ਕੰਟੈਕਟ ਨੰਬਰ ਤੇ ਉਹਨਾਂ ਦੀ ਜਿਹੜੀ ਈਮੇਲ ਆਈਡੀ ਆ ਉਹ ਵੀ ਅਸੀਂ ਸਾਂਝੀ ਕਰਦੇ ਹਾਂ। ਸੋ ਤੁਸੀਂ ਜੇਕਰ ਵਿਸਥਾਰ ਦੇ ਵਿੱਚ ਆਪਣਾ ਜਿਹੜਾ ਕੇਸ ਹੈ ਉਹ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੇ ਸੰਪਰਕ ਨੰਬਰ ਤੇ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਦੌਰਾਨ ਵੀ। ਤੇ ਰਣਬੀਰ ਜੀ, ਤੁਹਾਡਾ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ, ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਔਖੇ ਸਮੇਂ ਦੇ ਵਿੱਚ ਵੀ ਸਾਡੇ ਦੋਸਤਾਂ ਦੇ ਲਈ, ਸਾਡੇ ਸਰੋਤਿਆਂ ਦੇ ਲਈ, ਸੁਣਨ ਵਾਲਿਆਂ ਦੇ ਲਈ, ਜਾਂ ਫਿਰ ਜਿਹੜੇ ਸਾਡੇ ਫੇਸਬੁੱਕ ਵਿਊਵਰਸ ਆ ਉਹਨਾਂ ਦੇ ਲਈ ਆਪਣਾ ਕੀਮਤੀ ਸਮਾਂ ਜਿਹੜਾ ਉਹ ਵੀ ਸਾਂਝਾ ਕਰ ਦਿਓ, ਔਰ ਇਹ ਕੀਮਤੀ ਜਾਣਕਾਰੀ ਜਿਹੜੀ ਆ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਉਹ ਵੀ ਮੁਹੱਈਆ ਕਰਵਾਉਂਦੇ ਹੋ।
ਤੁਹਾਡਾ ਵੀ ਧੰਨਵਾਦ ਭੈਣ ਜੀ। ਐਕਚੁਅਲੀ ਆਪਣੇ ਸੁਣਨ ਵਾਲਿਆਂ ਦੀ ਮੇਰ ਹੈ ਕਿ ਐਨਰਜੀ ਆਪ ਹੀ ਆ ਜਾਂਦੀ ਹੈ ਭਾਵੇਂ ਤੁਸੀਂ ਠੀਕ ਹੋ ਨਾ ਹੋ। ਇਹਨੂੰ ਮੈਂ ਜੋਬ ਨਹੀਂ ਸਮਝਦਾ, ਇਹ ਕਹਿ ਲਓ ਮੈਨੂੰ ਆਪ ਬੜਾ ਇੰਟਰਸਟ ਹੁੰਦਾ ਕਿ ਮੈਂ ਆਪਣੇ ਸੁਣਨ ਵਾਲਿਆਂ ਦੇ ਆਨਸਰ ਦੇ ਸਕਾਂ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਨੂੰ ਪ੍ਰੋਗਰਾਮ ਸੱਦਣ ਲਈ ਅੱਜ।
ਜੀ, ਬਹੁਤ ਬਹੁਤ ਸ਼ੁਕਰੀਆ। ਤੇ ਗੁਰਦੀਪ ਸਿੰਘ ਹੋਰੀ ਕਹਿੰਦੇ ਪਲੀਜ਼ ਸ਼ੇਅਰ ਇਫ ਯੂ ਹੈਵ ਫੇਸਬੁੱਕ ਗਰੁੱਪ। ਰਣਬੀਰ ਜੀ, ਤੁਹਾਡਾ ਕੋਈ ਫੇਸਬੁੱਕ ਗਰੁੱਪ ਹੈ?
ਗਲੋਬਲ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਸੋਲਿਊਸ਼ਨ ਦਾ ਫੇਸਬੁੱਕ ਪੇਜ ਹੈ, ਤੁਸੀਂ ਲਾਈਕ ਕਰ ਸਕਦੇ ਹੋ ਗਲੋਬਲ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਸੋਲਿਊਸ਼ਨ। ਜੇ ਤੁਹਾਨੂੰ ਨਹੀਂ ਲੱਭਦਾ ਤੁਸੀਂ ਮੈਨੂੰ ਟੈਕਸਟ ਕਰ ਦਿਓ, ਮੈਂ ਤੁਹਾਨੂੰ ਲਿੰਕ ਭੇਜ ਦਿੰਦਾ।
ਜੀ, ਸੋ ਗੁਰਦੀਪ ਸਿੰਘ ਜੀ ਜ਼ਰੂਰ ਧਿਆਨ ਦਿਓ ਔਰ ਗਰੁੱਪ ਜਿਹੜਾ ਆ ਸ਼ਾਇਦ ਨਹੀਂ ਇਹ ਫੇਸਬੁੱਕ ਪੇਜ ਔਰ ਫੇਸਬੁੱਕ ਪੇਜ ਨੂੰ ਤੁਸੀਂ ਫਾਲੋ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਰਣਬੀਰ ਜੀ ਅਕਸਰ ਜੋ ਵੀ ਨਵੀਆਂ ਅਪਡੇਟਸ ਆਉਂਦੀਆਂ ਨੇ ਉਹਦੇ ਤੇ ਵੀ ਪਾਉਂਦੇ ਰਹਿੰਦੇ ਆ ਸੋ ਰਣਬੀਰ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲੋ ਨਾਲ ਦੋਸਤੋ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦ ਮਾਈਗ੍ਰੇਸ਼ਨ ਸ਼ੋਅ ਜਿਹੜਾ ਹੈ ਉਹ ਅਸੀਂ ਲੈ ਕੇ ਆਵਾਂਗੇ ਅਗਲੇ ਹਫਤੇ ਇਸੇ ਸਮੇਂ ਪਰ ਅੱਜ ਦੇ ਲਈ ਇੰਨਾ ਹੀ ਰਹੀਆਂ ਕਮੀਆਂ ਦੇ ਲਈ ਅਸੀਂ ਮਾਫੀ ਚਾਹਾਂਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਹਫਤੇ ਫੇਰ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਜੁੜਾਂਗੇ ਮੈਲਬਨ ਤੋਂ ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।